कुमंकार सतनाम करता पुरख निर्वाण निर्वैर अकाल मूरत आजूनी सैभं गुरु परसाद गावे को ताण होवे किस ताण गावे को ताण होवे किसे गावे को दात जाने निशान गावे को गुण वड्याइया चार गावे को विद्या विखम विचार गावे को साज करे तन खे गावे को जी ले फिर दे गावे को जापे दिसे दूर गावे को देखे हादरा हदूर कथना कथी नयावे तोट कथ कथ कथी कोट 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 देंदा दे लेंदे थक पाहे जुगा जुगंतर खाही खाहे हुक्मी हुक्मे चलाए राह नानक बिगसे वे परवा साचा साहे साचे नाए बाख्या भाओ अपार आखे मंगे दे दे दात करे दाता रे फेर की अग्गे रखी दरबारे मुहों की बोलन बोलिया जित सुन तारे प्यारे अमृत वेला सच नाओ अमृत वेला सच नाओ वड्याई विचार से वे तिन पाया मान अपना जिया का एक दाता जी सपना जिया का एक दाता सो मैं विसर न जाई 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 न जाई न जाई।
तीसरी पौड़ी दे प्रारंभ विच गुर सतगुरदाता जी बयान कर रहे ने, गावे को ताण होवे किसे ताण। सतगुरु जी कह रहे ने उस मालक दी उस तत नू ओ ही गावेगा जिसके हिरदे च ताण अर्थात प्यार दी खिच होवेगी। कौन करेगा याद मालक नू, कौन गावेगा उसकी उस तत नू, कौन गावेगा प्रेम दे गीत नू, कौन गावेगा रूहानियत दियां इन्हां गजलां नू, कौन गावेगा प्यार दियां डूंगियां गहराइयां ते भक्ति दी ऊंचाइयां नू जिदे अंदर ताण होवेगी। ताण मने खिच। गावे को ताण होवे किसे ताण। ख्याल रहना जदों शास्त्रीय गायक गांदे ने ते उन्हां दी गायकी दे विच एक हिंसा हुंदा है जिन्हों कहिंदे ने ताण अर्थात अलाप जिन्हों असी कहिंदे ने। ताण नू उही गाएगा जिहड़ा शास्त्रीय ज्ञान रखदा है। जिहड़ा शास्त्रीय ज्ञान नहीं रखदा वो ताण दे रहस नू समझ नहीं पाएगा। गल करदे मैनू याद आ गई एक घटना, है तां मजाक दी ही पर बड़ा बचपने दा मजाक। बहुत छोटे हुंदिया शरीर तों जदों बच्चे सीगे ते अपने माता पिता दे नाल दरबार साहब दिवाली दी रात मंजी साहब च पूरी रात शास्त्रीय राग पक्के राग दा कीर्तन दरबार होया करदा सी। अज भी हुंदा है। उस विच असी सारे लोग गए सीगे ते बहुत छोटे सीगे इन्नी कोई समझ तां सी नहीं पर उन्हां दे पक्के राग ते उन्हां दियां ताना अलाप जिथे लंबा आ दा उच्चारण करदे ने ते वो चल रहा सी। हजूरी रागी दरबार साहब दे कर रहे सन बस इन्नी ही समझ सी सानू। साढ़े मगर कोई पिंड तो आई हुई संगत दे लोग बैठे सन ते ज्यों उसकी लंबी तान छिड़ी ते पिछे बैठा बाबा बोलदा कहिंदे इहदे नाल ओह चंगा ते मेरा कट्टा अड़ा लैंदा है। उहनूं समझ नहीं सी, सानू भी हादसा आ गया तुहाडे वांगू। पर ज्यों ज्यों समझ डिवेलप होई ज्यों ज्यों अर्थ पता लगे शास्त्रीय संगीत दे ज्यों ज्यों समझ आई अलाप और ताण दी ते अज जदों कोई तान छेड़दा है ते रूह तारीक हो जाती एक बार रस विच डुब जाती है प्रेम दियां गहराइयां नू महसूस कर पाती है। ताण भी ओही छेड़ेगा जिसनू शास्त्रीय ज्ञान होवेगा ते ताण दा रस भी ओही लएगा जिनू शास्त्रीय ज्ञान होवेगा दूजे नू नहीं होवेगा। सतगुरु जी कह रहे ने गावे को ताण, गावेगा कौन जिसके अंदर ताण है। ताण मैंने ए परमात्मा दे भक्ति दे शास्त्र दी समझ जिसते अंदर है ओ दे अंदर ही खिच उठनी। होवे किसे ताण ते गावे को दात जाने निशान। ते जेकर किसे बंदे अंदर ए ताण उठ पवे ओ गावे मालक दी उस्तति नू ते गुरु बाबा जी कह रहे ने मत समझना के तू गा रहा है, तू समझी उसने दात दित्ती तेनू गाण वास्ते, ए उसकी कृपा है, ये उसकी बख्शिश है कि तेरे कंठ विच आके वो गा रहा है। कदी मान ना करी कि मैं बहुत वधिया गाया, क्योंकि मान दा अभमान दा और भक्ति दा इंज ही विरोध है जिवें अंधेरे और प्रकाश। लाइक लाइट एंड डार्कनेस आर डायमेट्रिकली अपोजिट थिंग्स, मेल कोई नहीं इन्हां दा। एवें ही अभमान दा और परमात्मा दे प्रेम दे विच गाई हुई ताण दा कोई मेल नहीं। क्या जे तू गाण लायक हो जावे तो इस नूं शुकराना देवी मालिक दा कि शुक्र है प्रभु तू मेरे ते ए बख्शिश कीती, तू मेरे उपर ए कृपा कीती कि मैं तेरा जस गाण लायक हो सकया। गावे को गुण वड्याईयां चार। गाण वाले नूं कहिंदे ने सब वड्याईयां मिलदियां ने। इत्थे मैं दुनियावी वड्याई वल इशारा नहीं कर रही। ख्याल रखना दुनिया अज वाह वाह करेगी ते कल शायद हा कह देवे सानू। अज किसे रागी दा नाम बड़ा उच्चा है, दो चार साल पहले किसे होर दा बड़ा उच्चा सी, दो चार साल बाद किसे होर दा उच्चा हो जाएगा। पिछले दिन ही एक कीर्तन दरबार दे विच एक बड़े पुराने रागी सिंह दी मुलाकात हुई ते उन्होंने कहा कहिंदे अज सानू कौन पुछदा है, पर कदी साडा भी वेला हुंदा सी। मैं कहा भाई साहब तुसी इत्थे फिर गलत हो रहे हो, वेला अज भी तुहाडा है, पर जेकर तुसी इन्ना ख्याल रख लो कि साडा कीर्तन उस गुरु वास्ते है ना कि संगत तो मिलन वाली वड्याई वास्ते, ते गुरु ते अज भी प्रसन्न है। अकाल पुरख नूं ते असीं अज भी सुना सकते हाँ। ते जदों कोई प्यार दे विच पिज के गांदा है इन्हां गुरबाणी दे पवित्र बोलां नूं ते उस वक्त दुनिया वड्याई दे दे तां वी ठीक, ते दुनिया ना वड्याई देवे ते मालक दीआं खुशियां ते मिल ही रहियां ने। जिहड़ा अंदर आनंद जो शांति जो तृप्ति मिलती है उसका कोई मुकाबला नहीं है। संसार का वड्डे तो वड्डा माण इस वड्याई के सामने किणके बराबर भी नहीं है। गावे को विद्या विखम विचार, और जिहड़ा जुड़ के गांदा है उसनू सारिया विद्या अपने आप मिलदियां ने। जो बाणी दी विचार विखम है, मुश्किल है, उस मुश्किल बाणी दी विचार नू उस सहजे कर पावेगा। ख्याल रखना अक्सर कई बार लोग पुछदे कि जी फलां आदमी जदों व्याख्या कर दे बड़ा रस आंदा है, ते जाके उन्हें पुछदे भी ने भाई तुसी कितों ट्रेनिंग लई सी, किहड़े स्कूल तो जाके पढ़ के आए सो, बड़ा स्वाद आंदा है। याद रहे ये एकेडमिक नॉलेज नहीं है जिन्हों असी किसी स्कूल या कॉलेज विच जाके प्राप्त कर सकते हो ये चंद रुपये दे के। ये ते गुरु दे विद्यालय दे ते गुरु दे घर दे प्यार दी जो शिक्षा है, ये प्यार दा मोल चुका के ते प्यार ना लैण वाले प्रेमी गुरसिखां दे ही विरसे आंदी है। ये सिखण सिखाण दी चीज़ है नहीं, पर जदों अंदर वो प्यार दी गहराई आ जावे ते फिर बाणी दे अर्थ कढ़ने नहीं पैंदे, अर्थ बोल देने स्पष्ट हो जांदी। क्योंकि बाणी गुरु, गुरु है बाणी, विच बाणी अमृत सारे, गुरबाणी कहे सेवक जन माने, प्रतख गुरु निस्तारे। बोलेगी बाणी, अर्थ खोल खोल दसेगी, किसनू जड़ा गाएगा उस मालक दे गीत नू गाएगा, ते मालक दे ज्ञान दी विचार सहज ही अंदर सफुरन होन लग पाएगी। गावे को साज करे तन खे, गावे को जी ले फिर दे। किन्दे ने गान वाला जो तो उस्तत गांदा है प्रभु दी ते कहिंदे वाह मेरे मालिक कैसी तू रचना रचाई, खेतों मिट्टी तो जिसम बना देना है, मिट्टी तो डेड फाइव एलिमेंट्स तो बेसिक फाइव एलिमेंट्स तो एक चलदा फिरदा तू इंसान, एक चलदी फिरदी तू मूरत बना देना है, ते फिर क्यों ना गुणगान करिए तेरा उदों भी जदों तू प्राण देना है ते जदों तू प्राण वापस भी ले लेना है। गावे को जी ले फिर दे, जी प्राण दे देना है ते जद तेरी मौज हुंदी तू प्राण वापस ले लेना है। फरीद साहब कहंदे ने फरीदा खाक ना निंदिए, खाक जे वडना कोए, जिउंदिया पैरां तले मोया उपर हो। बाबा फरीद कहंदे ने खाक नू मिट्टी दी कदी बुराई ना करी, कदी निंदा ना करी, क्योंकि ऐसे मिट्टी तो तेरा जिसम बनया और ऐसे मिट्टी च वापस तेरे जिसम ने मिल जाना है। ते वड्याई गांदा है भगत, वड्याई गांदा है गुरसिख के वाह मालका खेतों मिट्टी तो तू जिसम बना देना है ते वापस फिर ऐसे खे दे विच इस जिसम नू तो रला देना है। कथना कथी ना आवे तोट, कथ कथ कथी कोट कोट कोट। कितनी बार गाइए तेरी महिमा नू, कितनी बार गाइए तेरी लीला नू, क्या कथ कथ के बोल बोल के किन्नी बार कोट 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 मैंने करोड़ बार करोड़ बार करोड़ों बार ए प्रभु तेरी उस्तत गाइए तभी साड़ी जुबान कोलो ताकत किथे कि तेरा गुण अनुवाद कर सके तेरी महिमा नु असी गा सकीए। देंदा दे लेंदे थक पाए जुगा जुगंतर खाही खाए। गुरु नानक साहब इस पंक्ति च कह रहे ने कि हे प्रभु तू सानू हमेशा दिता है, दिता ही दिता है, दे दे के इतना दिता है कि साड़ियां चोलियां छोटियां पर तेरी देन दी कला दी कदी तोट नहीं आई। वो गल वखरी के आदमी ना शुकरा, वो गल वखरी के आदमी हमेशा परे गिलास नू देखन दी बजाय खाली गिलास वेखन दी आदत रखता है। मैं कई बार कहनी हूं कि आदमी दी इस सोच का असर आदमी दे जिस्म उपर भी कितना आ गया है। ख्याल करना गुरु प्यारे हो, साढ़े मूँह 28 या 32 दंद पूरे होन ते जबान बिल्कुल विचकार चुपचाप पई रहती है। साढ़ा एक अद्धा दंद या दाड़ निकल जाए ते जीभ बार बार उसे खाली जगह ते जाती है जिथे दंद बाकी ने उथे कभी जीभ नहीं जाती। जीभ नू भी आदत पै गई खाली वेखण दी, क्योंकि मन नू आदत पै गई वह सब कुछ वेखण दी जो नहीं है, और मन नू आदत नहीं वह वेखण दी जो सब कुछ सी मेरे कोल। और जदों असी जो है वो देखना बंद कर देने, ख्याल रहे साढ़े जीवन च दुख उदों ही आता है, उदों ही दुख आता है। जदों असी ये देखना शुरू कर देंगे कि मेरे कोल की कुछ है, उस दिन साड़ी जिंदगी च कदी दुख नहीं रहेगा। मैं एक छोटी जी उदाहरण देना चाहनी हाँ। किसी प्रेमी का एक्सीडेंट हो गया, कार एक्सीडेंट दे विच लत्तां इतनी बुरी तरह कुचलियां गई कि लेग्स हैव टू बी एम्प्यूटेटेड, लत्तां कटनियां पईयां। कटियां हुई लत्तां ते बैड उपर पिया होया, मिलन वाले ने आके कहा रब किड्डा कठोर है, परमात्मा कितना दुष्ट है, हट्टे कट्टे जवान दियां लत्तां खो लईयां ने। रोगी ने जिस दियां लत्तां कटियां गईयां सन क्या ना भाई ये बोल ना बोली मेरे सामने ना आखी, तू कहना लत्तां कटियां गईयां परमात्मा दुष्ट है, ते तेनू क्या ए नजर नहीं आ रहा कि परमात्मा कितना दया दा सागर है कि मैनू उन्हें जीवन दित्ती रखा है, मेरा जीवन नहीं उसने खो लिया, मेरे प्राण अजे बाकी, मेरियां अखां देख सकदियां, मेरे कान सुन सकदे, मेरी जुबान बोल सकदी, मैं मन नाल सोच विचार कर सकदा, मैं लत्तां दे जान दा गम करा कि जिंदगी दे बचे रहन दी खुशी मनावा, मेरे सामने गल ना कहीं। देण वाला दे रहा, देदा दे लेंदे थक पाए, तो जेकर सही दृष्टि साड़ी हो जाए तो सचमुच असी कहांगे कि प्रभु तू तो सानू वो कुछ भी दिता जिदे असी काबल नहीं सी गए, जिसते असी लायक भी नहीं सी गए। एक महापुरुष ने कहा हे प्रभु तू मैनू अखां दित्तियां पर इन्ना अखा नाल मैं संत महापुरशां दे सत्संगत दे तेरे पवित्र अस्थाना दे दर्शन ना कीते और फिर भी तू मेरियां अखा नहीं खोईयां, तेरी किड्डी वड्डी कृपा है। हे प्रभु तू मैनू जुबान ते दित्ती, इस जुबान नाल मैं सारी जिंदगी संसार दी निंदा चुगली ते करदा रहा, कदी गलती नाल तेरे नाम दा जस नहीं गाया और फिर भी मैं गूंगा नहीं होया, तेरी किड्डी वड्डी कृपा है। देंदा दे लेंदे थक पाए जुगा जुगंतर खाही खाए, जुगा हो गए सानू खांदेया खा खा के उस मालक दा दिता, फिर भी मालक नू जेकर चेते ना करे ते ऐसे जीव दा कितना मंद भाग है, कितना मंद भाग। मैं कई बार कहनी हूं असी अपने बच्चों नू एटिकेट सिखाने हैं कि जेकर तू किसी को पेंसिल या पेन लवे या तेनू कोई गिफ्ट देवे तो वापसी च उन्हों कह धन्यवाद थैंक यू, ते जेकर बच्चा कहना भूल जाए असी करैक्ट कराने उन्हों कि तू थैंक यू क्यों नहीं बोलिया, कहना चाहिए सी। बच्चियां नू ते सिखा दिता कि दित्ती चीज दा थैंक यू बोलना चाहिदा है, पर आप क्यों भुल गए कि प्रभु दी दित्तियां दातां दा भी कदी गलती नाल शुकराना कह देना चाहिदा है कि प्रभु शुक्र है तेरा तू शरीर दित्ता, प्रभु शुक्र है तेरा तू देखण नू अखां दित्तियां, और सब तो वड्डा प्रभु शुक्र है तेरा कि इस बलदे कलयुग दे समय विच भी तू अपनी बाणी दे लड़ लाई रखिया है, सत्संगत विच लिया के बिठाया है, काम क्रोध दे उन्हां विकारां तो दूर अपने उस प्यार ते बंदगी दी राह उपर चलन दी जाच सिखा रहे हैं। कितनी कृपा है तेरी, कितनी रहमत है तेरी, कितनी बख्शिशां हन तेरियां, कोई सीमा नहीं। हुक्मी हुक्म चलाए राह नानक विगसे वे परवाह। जेकर असी मालिक दे इस हुक्म च रहना सिख जाइए कि जिस हाल च रखे, जिस हाल च रखे मेरा मालिक, उस बेपरवाह दी मौज दुख च रखे के सुख विच। मैं पहलों भी अर्ज कीती सी, गुरसिख किसनू कह सकते हाँ, जेड़ा सुख होण ते शुकराना करे ते दुख होण ते शिकायत करे? नहीं, जेड़ा दुख होण ते कहे कि मेरे कर्म दा कोई भोग है जो सामने आ गया है। क्योंकि जेहा बीजे सो लुने कर्मा संदड़ा खेत, ते सुख आण ते या ते ए कह लवे कोई पुन जाग्या है, पर फिर भी प्रेमी ये नहीं कह पांदा कि मेरा कोई पुन जाग्या। वो कहिंदा नहीं, मालिक दी रहमत होई तां सुख दे दिन देखण नूं मिल गए। ते हुक्म है तेरा तू सुख च रखे, ते हुक्म है तेरा तू दुख विच रखे, जिस हाल च तू रखे। शायर कहिंदा है, जिस हाल में रखे साईं उस हाल में रहते जाओ, जिस हाल में रखे साईं उस हाल में रहते जाओ, तूफानों से क्या घबराना तूफानों में बहते जाओ। तूफान दे विच नदी दा एक बहाव तेज हो जाता है, ते जे किधरे असी अपने आप नूं उस बहाव च छड़ दईए, असी अपनी मंजिल वाल बड़ी छेती और तेजी नाल पहुंच जावांगे। ते तूफान ने बुरा की दिता, दुख ने की तकलीफ दिखाई, दुख ने सगों शीशा दिखा दिता कि तेरा कौन अपना है, दुख ने सगों आईना दिखा दिता कि तेरा असल मित्र कौन है। क्योंकि दुख दे आंदियां झूठे साग संबंधी सब भज जाने ने, रह जाएंगे जिन्हों का सही च प्यार होवेगा। दुख भी चंगा है, दुख च कुछ बुराई नहीं है, सुख भी चंगा है, सुख विच भी कोई बुराई नहीं है। बुराई है सिर्फ हुक्म च ना रहना, अच्छाइयां ने सारियां हुक्म च रहना। सतगुरु जी अगली पौड़ी चौथी च कह रहे ने, साचा साहिब साच नाए पाख्या पाओ अपार। हे मालिक तू सच्चा है, तेरा नाम सत है, सच्चे उस मालिक दा नाम सच है, ते पाख्या पाओ अपार। पाख्या दा अर्थ है क्या, बोलिया। भाव शब्द दा अर्थ है भाव या प्यार। किंदे ने मैं प्यार दे विच आके हे अपार प्रभु तेरी महिमा गान लगावा, के तू सच्चा है, तेरा नाम सच्चा है। पाख्या पाओ अपार, आखे मंगे दे दे दात करे दातार। मैं क्यों तेरी अपार बिनतियां करना चाहना, मैं क्यों तेरी अपार स्तुतियां करना चाहना, इस करके कि जिन्नी बार मैं तेरे को जो मंगया तू उन्नी बार मैनू दे देता है। पिता कृपाल आज्ञा मुहे ए दीनी, बारक मुख मांगे सो देना। जो मंगया सानू मिलया है, नहीं मिलया, जो मंगया मिलया है। तुसी कहोगे कि नहीं, कई बार नहीं भी मिलया, कई बार मिलया है तो कई बार नहीं भी मिलया। ख्याल करना, मैं दुनियावी उदाहरण दे रही हां। माता पिता दे कोलों बच्चा बाप दी लोडेड रिवाल्वर मंगे, क्या बाप दे देवेगा? नहीं देवेगा। सियाणा होवेगा तो कदी नहीं देवेगा। मां बाप दे कोलों बच्चा जिहड़ा अजे पैदल पैदल चलना सिखया है, वो कहे कि मैनू अपनी कार दी चाबी दे दे, मैं तेरी कार चलानी है, क्या मां बाप दे देणगे? कदी भी नहीं देणगे, जे सियाणे होणगे ते। ते ख्याल करना, कदी कदी साडियां मंगा एहो जिहियां ही हुंदियां ने जिसनू प्रभु पिता देना मुनासिब नहीं समझदे, इसे कारण असी मंगदे हां ते ओह सानू नहीं दे रहा, ते ओहदे ना देण विच ही मेरा कुछ हित है, मेरी भलाई उस विच है। बच्चा बीमार होवे, मां कोलो मिठाई मंगे कि मैं मिठाई खानी है, और डॉक्टर ने कह रखा होवे कि लो कैलोरी एंड लो फैट डाइट दो, बच्चे नू हल्का आहार दो, बच्चा जिद करे कि मैं ते डिजर्ट्स ते केक्स खाने ने, मिठाइयाँ खानी है, पूड़ियाँ खानी है, क्या माँ दे देगी? नहीं देगी। क्या माँ दा बच्चे नाल प्यार कोई नहीं? जे प्यार है तो देंदी क्यों नहीं? पर याद रहे, बीमारी दी हालत विच अगर माँ मिठाई खाण नू नहीं दे रही तो इस विच माँ दा ज्यादा गूढ़ा प्यार है। इसे तरह हर जी माता, हर जी पिता, हर जियो प्रतिपालक, हर जी मेरी सार करे, हम हर के बारक, ते असी उस प्रभु दे बच्चे हाँ, ते कदी कदी असी भी बीमारी दी हालत च मिठाइयां मंगदे हां ते फिर मालक देंदा कोई नहीं। पर जो मेरे लिए उचित सी ठीक सी वो उसने हमेशा दिता। आखे मंगे दे दे, दात करे दातार, फेर की अग्गे रखिए जित दिसे दरबार। तीसरी पंक्ति दे विच गुरु नानक साहब हुण कुछ अंतरीब साधना दियां गल्लां चालू कर रहे ने। सतगुर जी कह रहे ने, ऐ प्रभु तेरे चरणां च मैं की चीज ऐसी रखां, की रखां ऐसी वस्तु जिस दे बदले मैनू तेरे दरबार दे दर्शन हो जाण। पहलियां पंक्तियां च उन्होंने कहा, मैं जो कुछ मंगया तू मैनू दिता है। उस तो पहली पौड़ी च इथों तक कह दिता कि तू इतना दिता है कि असी लै लै के भी थक गए हाँ। पर हुण फिर एक नवी मंग भी उठा रहे ने। दुनियावियां मंगा मंग मंग के ते मंगा नू लै लै के आखर एक दिन ता जरूर आवेगा जदों तू समझ के देख पाएगा कि संसार दे पदार्थ मिले जरूर, पर मिलके भी मन नू तृप्ति कोई नहीं मिली, मन नू शांति कोई नहीं मिली। मंगी सी कार मिल गई, मंगी सी मकान मिल गया, मंगी सी वड्डी नौकरी मिल गई, मंगी सी तरक्की मिल गई, सब कुछ मिल गया, पर फिर भी मन दी बेचैनी नहीं गई, फिर भी मन विचों खाली पने दा भाव, द एम्प्टीनेस फीलिंग नहीं गई। गुरु नानक साहब हुन उसे एम्प्टीनेस नू, उसे खाली पने नू भरण वास्ते रस्ता दिखा रहे ने। ऐ प्रभु की अर्पित करा तेरे चरणा च, की चढ़ावा मैं तेरे चरणा च, कि जिसते बदले हुन तेरिया दाता नहीं तू मिल जावे। दाता बहुत हो गई हैं, हुण दाता नहीं हुण तू चाहिए है। की मंगा? क्या हुण बस यही मंग मंगना हाँ कि आज तक ते दात प्यारी विसरिया दातार, पर हुण दाता पावे लै लै पर अपना नाम दे दे, हे मालका अपने दरबार दा दर्शन दे दे। मुहों की बोलन बोलिए जित सुन तरे प्यार। गुरु नानक साहब कह रहे ने, ऐ अकाल पुरख मैं इस जुबान तो किहो जे शब्द बोला कि मैं तैनू रिझा लवां। ऐ मालक मैं इस जुबान तो किवें तेरी उस्तत, मुहों की बोलन बोलिए, मुंह तो मैं ऐसा केड़ा बोल बोला जिसनू सुन के तू मेरे ते रीझ पवे। जित सुन तरे प्यार, जिनू सुन के तू प्रसन्न हो जावे ते जिसनू सुन करके तू मेरे उपर रीझ जावे। साध संगत जी, किधरे मैं एक बड़ी सुंदर कहानी पढ़ी। एक साधु तप कर रहा सी, एक प्रेमी तप कर रहा सी, तप करद्या करद्या बुढ़ा हो चलिया सी। यूं कहो सारी उम्र तप करद्या बीत गई। तप करदा क्यों सी? कि मालक दे दर्शन हो जान, प्रभु दा साक्षात्कार हो जाए। उसके कोल ही थोड़ी दूर एक होर तपस्वी आके बैठा। ए भी फकीर बड़ी डाढ़ी तपस्या प्या कर रहा है, अजय जवान है, थोड़ा ही समा होया है इसनों। कदे कदाए आपस मेल मुलाकात होंदी ते एक दूजे नूं बुला लेंदे, हाल चाल पूछ लेंदे। कथा कहंदी एक दिन घूमदिया घुमांदिया नारद मुनि आए ते नारद नूं देख के इन्हां दोवां तपस्वियां ने, दोनों महात्माओं ने रोक के कहा, ए नारद जी तुसी ते रब दे बड़े प्यारे हो, जरा पुछ के सानू दसो तां सही सानू दर्शन कदों होणगे। प्यासे हां दर्शन दीजे खोल किवार, दरमा दे ठाड़े दरबार, तुझ बिन सूरत करे को मेरी, दर्शन दीजे खोल किवार, सानू को तो दर्शन होंगे। नारद कहिंदे चंगा मैं जरूर पूछ के दसांगा। कहानी बड़ी प्यारी। कहिंदे कुछ समय बाद नारद जी परत के आए ਤੇ ਉਹਨਾਂ ਦੇ ਰਾਹ ਤੋਂ ਅੱਖ ਬਚਾ ਕੇ ਪਿੱਠ ਵਿਖਾ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ। ਦੋਹਾਂ ਦੀ ਨਜ਼ਰ ਪੈ ਗਈ, ਦੌੜ ਕੇ ਪਕੜਿਆ। ਅਰੇ ਨਾਰਦ ਜੀ, ਸਾਡਾ ਜਵਾਬ ਦਿੱਤੇ ਬਗੈਰ ਹੀ ਜਾ ਰਹੇ ਹੋ, ਜਵਾਬ ਤਾਂ ਦੇ ਦਿਓ। ਨਾਰਦ ਕਹਿੰਦੇ ਨਾ ਹੀ ਪੁੱਛੋ ਤੇ ਚੰਗਾ ਹੈ। ਬਜ਼ੁਰਗ ਮਹਾਤਮਾ ਨੇ ਕਿਹਾ ਨਹੀਂ ਨਹੀਂ, ਮੈਨੂੰ ਤਾਂ ਜ਼ਰੂਰ ਸੁਣਨਾ ਹੈ ਕਿ ਮੇਰੇ ਭਗਵਾਨ ਕੀ ਕਹਿੰਦੇ ਨੇ ਕਿ ਦਰਸ਼ਨ ਕਦੋਂ ਦੇਣਗੇ। ਨਾਰਦ ਕਹਿੰਦੇ ਵੀ ਤੂੰ ਜ਼ਿੱਦ ਕਰਨਾ ਹੈ ਤੇ ਸੁਣ ਲੈ। ਭਗਵਾਨ ਕਹਿੰਦੇ ਨੇ ਕਿ ਜਿਸ ਪੇੜ ਥੱਲੇ ਤੂੰ ਬੈਠਾ ਹੈ, ਇਸ ਪੇੜ ਦੇ ਉੱਪਰ ਜਿਤਨੇ ਪੱਤੇ ਲੱਗੇ ਨੇ, ਇੰਨੇ ਸਾਲ ਹੋਰ ਤਪ ਕਰੇਗਾ ਤਾਂ ਦਰਸ਼ਨ ਹੋਣਗੇ। ਬਜ਼ੁਰਗ ਮਹਾਤਮਾ ਨੇ ਉੱਤੇ ਜਦੋਂ ਨਜ਼ਰ ਮਾਰੀ ਤੇ ਪਿੱਪਲ ਦੇ ਪੇੜ ਥੱਲੇ ਬੈਠਾ ਸੀ, ਤੇ ਪਿੱਪਲ ਦੇ ਪੇੜ ਉੱਤੇ ਇੰਨੇ ਪੱਤੇ, ਸਾਰੀ ਜ਼ਿੰਦਗੀ ਨਿਕਲ ਗਈ, ਇੰਨੇ ਸਾਲ ਹੋਰ। ਚੁੱਕ ਕੇ ਉਹਨੇ ਕਮੰਡਲ ਸੁੱਟ ਛੱਡਿਆ, ਮਾਲਾ ਤੋੜ ਛੱਡੀ, ਕਹਿੰਦਾ ਮੈਂ ਨਹੀਂ ਮਿਲਣਾ ਕਿਸੇ ਰੱਬ ਨੂੰ, ਇੰਨਾ ਟਾਈਮ, ਇੰਨਾ ਵਕਤ, ਮੈਂ ਤੇ ਦੁਨੀਆਂ ਗਵਾ ਬੈਠਾ, ਸਾਰੀ ਦੁਨੀਆਂ ਦੇ ਰਸ ਛੱਡ ਦਿੱਤੇ ਸਾਰੇ, ਤੇ ਅਜੇ ਰੱਬ ਦਾ ਇਹ ਜਵਾਬ ਹੈ। ਜਵਾਨ ਤਪਸਵੀ ਪੁੱਛਦਾ ਹੈ ਕਿ ਨਾਰਦ ਜੀ ਮੇਰਾ ਕੀ ਜਵਾਬ ਹੈ? ਨਾਰਦ ਕਹਿੰਦਾ ਨਾ ਭਾਈ, ਨਾ, ਤੈਨੂੰ ਤਾਂ ਹੁਣ ਮੈਂ ਬਿਲਕੁਲ ਵੀ ਨਹੀਂ ਦੱਸਣਾ, ਆਰੇ ਲੱਗਾ ਰਵੇਗਾ, ਚੰਗਾ ਰਵੇਗਾ, ਨਾ ਸੁਣ ਮੇਰੇ ਕੋਲੋਂ। ਉਸਨੇ ਬੜੀ ਨਮਰਤਾ ਸਹਿਤ ਹੱਥ ਜੋੜੇ, ਨਹੀਂ ਨਹੀਂ ਨਾਰਦ ਜੀ, ਜੋ ਹੁਕਮ ਆਇਆ ਮੇਰੇ ਪ੍ਰੀਤਮ ਪਿਆਰੇ ਦਾ, ਮੈਨੂੰ ਇੰਜ ਦਾ ਹੀ ਸੁਣਿਆ, ਤੁਸੀਂ ਦੇ ਦਿਓ। ਜੋ ਮੋਲ ਆਖੋ ਮੈਂ ਚੁਕਾਵਾਂ, ਪਰ ਮੈਨੂੰ ਮੇਰਾ ਸੁਣਿਆ ਤਾਂ ਦਿਓ। ਨਾਰਦ ਕਹਿੰਦੇ ਚੰਗਾ, ਸੀਨੇ ਤੇ ਪੱਥਰ ਰੱਖ ਲੈ, ਸੁਣ। ਭਗਵਾਨ ਕਹਿੰਦੇ ਨੇ ਕਿ ਜਿਸ ਪੇੜ ਥੱਲੇ ਤੂੰ ਬੈਠਾ ਤਪ ਕਰ ਰਿਹਾ ਹੈ, ਉਸ ਪੇੜ ਤੇ ਜਿਤਨੇ ਪੱਤੇ ਲੱਗੇ ਨੇ, ਉਹਨੇ ਜਨਮ, ਖਿਆਲ ਕਰਨਾ, ਉਹਨੇ ਜਨਮ ਜਦੋਂ ਤੂੰ ਤਪ ਕਰ ਲਵੇਗਾ ਤਾਂ ਰੱਬ ਦੇ ਦਰਸ਼ਨ ਹੋਣਗੇ। ਕਹਿੰਦੇ ਨੇ ਇਸ ਮਹਾਤਮਾ ਦੇ ਤੇ ਚਿਹਰੇ ਤੇ ਹਾਸਾ ਆ ਗਿਆ, ਨੱਚਣ ਲੱਗ ਪਿਆ, ਗਾਉਣ ਲੱਗ ਪਿਆ, ਵਾਹ ਵਾਹ ਪ੍ਰਭੂ, ਅਪਾਰ ਹੈ ਤੂੰ, ਬੇਅੰਤ ਹੈ ਤੂੰ, ਕਿਰਪਾ ਦਾ ਸਾਗਰ ਹੈ ਤੂੰ। ਤੇ ਨਾਰਦ ਜੀ ਤੇ ਬੜੇ ਹੈਰਾਨ ਕਿ ਜਾਂ ਤੇ ਇਹਦਾ ਦਿਮਾਗ ਫਿਰ ਗਿਆ ਹੈ, ਤੇ ਜਾਂ ਇਹਨੂੰ ਕੁਝ ਹੋ ਗਿਆ ਹੈ, ਤੇ ਇਹ ਤਾਂ ਨੱਚੀ ਜਾਂਦਾ ਪਿਆ ਸੁਣ ਕੇ। ਉਹਨੂੰ ਸਾਲ ਕਹੇ ਸਨ ਤੇ ਉਹਨੇ ਕਮੰਡਲ ਤੋੜ ਛੱਡੇ, ਇਹਨੂੰ ਮੈਂ ਉਹਨੇ ਜਨਮ ਕਹਿ ਰਿਹਾ, ਇਹ ਨੱਚਣ ਲੱਗ ਪਿਆ ਹੈ, ਜ਼ਰੂਰ ਇਹਦੇ ਦਿਮਾਗ ਨੂੰ ਕੁਝ ਅਸਰ ਹੋ ਗਿਆ ਹੈ। ਕਹਿੰਦੇ ਨੇ ਜੇ ਨਾਰਦ ਪਸ਼ੂ ਪੇਸ਼ ਵਿੱਚ ਸੋਚ ਵਿੱਚ ਪਏ ਹੀ ਸਨ ਕਿ ਭਗਵਾਨ ਜੀ ਨੇ ਦਰਸ਼ਨ ਦੇ ਦਿੱਤੇ। ਜਦੋਂ ਦੇਖਿਆ ਸਾਹਮਣੇ ਪ੍ਰਭੂ ਖਲੋਤਾ, ਦੰਡਵਤ ਪ੍ਰਣਾਮ ਮਹਾਤਮਾ ਪਿਆ ਕਰੇ, ਖੁਸ਼ੀ ਨਾਲ ਉਹਤੇ ਚੀਕਾਂ ਮਾਰ ਮਾਰ ਕੇ ਰੋਣ ਲੱਗ ਪਿਆ, ਵਾਹ ਵਾਹ ਮੇਰੇ ਦਾਤਿਆ, ਤੇਰੇ ਜੈਸਾ ਕਿਰਪਾ ਸਾਗਰ ਕੌਣ ਹੋਵੇਗਾ। ਹੁਣ ਨਾਰਦ ਵਿਚਾਰੇ ਦੀ ਪੋਜੀਸ਼ਨ ਬੜੀ ਖਰਾਬ ਹੋ ਗਈ, ਕਿਉਂਕਿ ਹੁਣੇ ਹੀ ਕਹਿ ਕੇ ਹਟਿਆ ਸੀ ਕਿ ਉਹਨੇ ਜਨਮ ਲੱਗਣੇ ਤੇ ਨਾਲ ਹੀ ਦਰਸ਼ਨ ਪਏ ਹੋ ਰਹੇ, ਤੇ ਛਰਾ ਹਿਰਖ ਰੱਖ ਕੇ ਪੁੱਛਦਾ ਹੈ ਕਿਉਂ ਭਗਵਾਨ ਜੀ, ਤੁਸੀਂ ਤੇ ਕਹਿੰਦੇ ਸੋ ਉਹਨੇ ਜਨਮ ਤੇ ਨਾਲੇ ਦਰਸ਼ਨ ਦੇ ਦਿੱਤੇ, ਤੁਸੀਂ ਮੈਨੂੰ ਬੁਰਾ ਕਾਹਨੂੰ ਬਣਾਇਆ। ਕਹਿੰਦੇ ਨੇ ਭਗਵਾਨ ਨੇ ਉਸ ਵਕਤ, ਕਹਾਣੀ ਹੈ ਬੜੀ ਸੁੰਦਰ ਪੁਰਾਣ ਦੀ, ਕਹਿੰਦੇ ਨੇ ਭਗਵਾਨ ਨੇ ਅੱਗੋਂ ਕਿਹਾ ਕਿ ਇਹ ਨਾਰਦ, ਜੋ ਮੈਂ ਤੈਨੂੰ ਕਿਹਾ ਸੀ ਉਹ ਵੀ ਸੱਚ ਸੀ, ਤੇ ਜੋ ਮੈਂ ਹੁਣ ਦਰਸ਼ਨ ਦੇ ਰਿਹਾ ਇਹ ਵੀ ਸੱਚ ਹੈ। ਦੋ ਸੱਚ ਕਿਵੇਂ ਸੱਚ ਤੇ ਇੱਕ ਹੋ ਸਕਦਾ ਹੈ? ਕਹਿੰਦੇ ਨੇ ਸੱਚ ਇਸ ਤਰ੍ਹਾਂ ਕਿ ਇਹਦੀ ਤਪੱਸਿਆ ਤੇ ਇਹਦੀ ਮਨ ਦੀ ਅਵਸਥਾ ਅਨੁਸਾਰ ਇਹਨੂੰ ਅਜੇ ਉਨੇ ਜਨਮ ਹੋਰ ਲੱਗਣੇ ਸਨ, ਪਰ ਜਵਾਬ ਸੁਣ ਕੇ ਜੋ ਇਹਨੇ ਹੁਕਮ ਨੂੰ ਪ੍ਰਵਾਨ ਕੀਤਾ ਹੈ ਕਿ ਸ਼ੁਕਰ ਹੈ, ਉਹਨੇ ਹਾਂ ਤੇ ਕੀਤੀ ਕਿ ਆਵੇਗਾ, ਸ਼ੁਕਰ ਹੈ ਉਹਨੇ ਮੇਰੇ ਵਰਗੇ ਪਾਪੀ ਤੇ ਦਇਆ ਤੇ ਕੀਤੀ ਕਿ ਆਵੇਗਾ, ਇਹਨੇ ਇੰਨੇ ਹਾਸੇ ਔਰ ਇੰਨੀ ਖੁਸ਼ੀ ਦੇ ਨਾਲ ਇਸ ਹੁਕਮ ਨੂੰ ਪ੍ਰਵਾਨ ਕੀਤਾ ਕਿ ਮੈਂ ਬਸ ਉਸੇ ਤੇ ਨਿਹਾਲ ਹੋ ਗਿਆ। ਮੂੰਹੋਂ ਕੀ ਬੋਲਣ ਬੋਲੀ, ਜਿੱਤ ਸੁਣ ਤਰੇ ਪਿਆਰ, ਐਸਾ ਕਿਹੜਾ ਬੋਲ ਬੋਲਾਂ ਐ ਮੇਰੇ ਨਿਰੰਕਾਰ, ਜਿਹਨੂੰ ਸੁਣ ਕੇ ਤੂੰ ਖੁਸ਼ ਹੋ ਜਾਵੇਂ ਤੇ ਮੇਰੇ ਉੱਪਰ ਆਪਣੀ ਰਹਿਮਤਾਂ ਨੂੰ ਬਰਸਾ ਦੇਵੇਂ। ਰਹਿਮਤ ਤੇ ਬਰਸੇ, ਰਹਿਮਤ ਦੂਰ ਨਹੀਂ, ਪਰ ਰਹਿਮਤ ਲੈਣ ਵਾਸਤੇ ਅਸੀਂ ਯਤਨ ਕੁਛ ਨਹੀਂ ਕਰ ਰਹੇ। ਖਿਆਲ ਕਰਨਾ, ਬਾਰਿਸ਼ ਹੋ ਰਹੀ ਹੋਵੇ, ਮੇਘ ਘਿਰੇ ਹੋਣ, ਬੱਦਲ ਗਰਜ ਰਹੇ ਹੋਣ, ਬੂੰਦਾਬਾਂਦੀ ਹੋ ਰਹੀ ਹੋਏ, ਬੂੰਦਾਬਾਂਦੀ ਕਿਆ, ਮੁਸਲਾਧਾਰ ਬਾਰਿਸ਼ ਹੋ ਰਹੀ ਹੋਵੇ, ਪਰ ਅਸੀਂ ਆਪਣੇ ਕੜੇ ਨੂੰ ਪੁੱਠਾ ਰੱਖਿਆ ਹੋਵੇ, ਉਲਟਾ ਰੱਖਿਆ ਹੋਵੇ, ਕੀ ਕੜਾ ਭਰ ਜਾਏਗਾ ਇਸ ਹੋ ਰਹੀ ਮੁਸਲਾਧਾਰ ਬਾਰਿਸ਼ ਵਿੱਚ? ਕਿਤਨੇ ਵੀ ਸਾਲ ਹੁੰਦੀ ਰਹੇ, ਬਾਰਿਸ਼ ਗੜਾ ਸੁੱਕਾ ਹੀ ਰਹੇਗਾ। ਕੜਾ ਤਾਂ ਭਰੇਗਾ ਜੇ ਕੜੇ ਦੇ ਮੂੰਹ ਨੂੰ ਅਸੀਂ ਸਿੱਧਾ ਕਰਾਂਗੇ। ਗੁਰੂ ਪਿਆਰਿਓ ਪਰਮਾਤਮਾ ਦੀ ਕਿਰਪਾ ਬਰਸ ਰਹੀ ਹੈ, ਚਿਮ ਚਿਮ ਬਰਸ ਹੈ, ਅੰਮ੍ਰਿਤ ਧਾਰਾ ਮਨ ਪੀਵੈ, ਸੁਣ ਸ਼ਬਦ ਵਿਚਾਰਾ ਅਨੰਦ ਵਿਨੋਦ ਕਰੇ ਦਿਨ ਰਾਤੀ, ਦਿਨ ਰਾਤ ਕਿਰਪਾ ਬਰਸ ਰਹੀ ਹੈ। ਪਰ ਕੀ ਕਰੀਏ, ਆਦਮੀ ਨੇ ਆਪਣੇ ਮਨ ਦੇ ਕੜੇ ਨੂੰ ਹੀ ਪੁੱਠਾ ਰੱਖਿਆ ਹੋਇਆ, ਇਸੇ ਕਾਰਨ ਉਸ ਮਾਲਕ ਦੀ ਰਹਿਮਤ ਦੀ ਇੱਕ ਬੂੰਦ ਵੀ ਸਾਡੇ ਅੰਦਰ ਉਹ ਮਹਿਸੂਸ ਅਸੀਂ ਨਹੀਂ ਕਰ ਪਾਉਂਦੇ। ਆਪਣੇ ਮਨ ਦੇ ਕੜੇ ਨੂੰ ਸਿੱਧਾ ਕਰ ਲਈਏ ਤੇ ਲਵਾ ਲਵ ਉਸਦੇ ਪਿਆਰ ਨਾਲ, ਉਸਦੇ ਆਨੰਦ ਨਾਲ, ਉਸਦੇ ਦੀਦਾਰ ਔਰ ਉਸਦੀ ਸ਼ਾਂਤੀ ਨਾਲ ਅੱਜ ਸਾਡਾ ਮਨ ਲਬਰੇਜ਼ ਹੋ ਜਾਏ, ਭਰ ਜਾਏ ਕਿ ਭਰ ਕੇ ਛਲਕ ਉੱਠੇਗਾ। ਗੁਰੂ ਨਾਨਕ ਸਾਹਿਬ ਅਗਲੀ ਪੰਕਤੀ ਚ ਹੁਣ ਆਪਣੇ ਇਸ ਮਨ ਦੇ ਕੜੇ ਨੂੰ ਸਿੱਧਾ ਕਰਨ ਦੀ ਜਾਚ ਸਿਖਾ ਰਹੇ ਨੇ। ਸਤਿਗੁਰੂ ਜੀ ਕਹਿ ਰਹੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ। ਗੁਰੂ ਬਾਬਾ ਜੀ ਕਹਿ ਰਹੇ ਨੇ, ਜੇਕਰ ਤੂੰ ਪ੍ਰਭੂ ਦੀ ਉਸ ਵਡਿਆਈ, ਉਸ ਕਿਰਪਾ, ਉਸ ਬਖਸ਼ਿਸ਼ ਨੂੰ ਜੇਕਰ ਲੈਣਾ ਚਾਹੁੰਦਾ ਹੈ ਤੇ ਅੰਮ੍ਰਿਤ ਵੇਲੇ ਜਾਗ, ਕੁਛ ਤਾਂ ਐਫਰਟ ਕਰ, ਕੁਛ ਤਾਂ ਕਰਮ ਕਰ, ਕੁਛ ਤਾਂ ਮਿਹਨਤ ਕਰ, ਹੋਰ ਤੇ ਕੁਛ ਨਹੀਂ ਕਰ ਸਕਦਾ। ਇੰਨਾ ਤੇ ਕਰ ਲੈ ਕਿ ਆਪਣੇ ਬਿਖਰੇ ਹੋਏ ਮਨ ਨੂੰ ਇਕੱਠਾ ਕਰ ਲੈ, ਹੋਰ ਕੁਛ ਤੇ ਨਹੀਂ ਕਰ ਸਕਦਾ, ਪਰ ਕੁਛ ਘੜੀਆਂ ਇਕਾਂਤ ਵਿੱਚ ਬੈਠ ਕੇ ਆਪਣੇ ਪ੍ਰਭੂ ਨਾਲ ਮਨ ਦੀ ਲਿਵ ਨੂੰ ਤੇ ਜੋੜ ਸਕਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਜਾਗ, ਉਸ ਸੱਚੇ ਮਾਲਿਕ ਦੇ ਨਾਮ ਦੀ ਵਡਿਆਈ ਨੂੰ ਗਾ ਔਰ ਉਸ ਸੱਚੇ ਨਾਮ ਦੀ ਵਿਚਾਰ ਨੂੰ ਆਪਣੇ ਹਿਰਦੇ ਚ ਉਤਾਰ। ਅੰਮ੍ਰਿਤ ਵੇਲੇ ਤੋਂ ਥੋੜੀ ਜੀ ਮੈਂ ਇਸ ਦੀ ਵਿਆਖਿਆ ਕੁਛ ਇਸ ਢੰਗ ਨਾਲ ਕਰਨਾ ਚਾਹਾਂਗੀ। ਤੁਸੀਂ ਜਾਣਦੇ ਹੋ ਅਮਰੀਕਾ ਔਰ ਹਿੰਦੁਸਤਾਨ ਦੇ ਟਾਈਮ ਦਾ ਅੰਤਰ 10 ਘੰਟੇ ਤੋਂ 11 ਘੰਟੇ ਦਾ ਅੰਤਰਾਲ ਪੈ ਜਾਂਦਾ ਹੈ। ਮਤਲਬ ਕਿ ਜਦੋਂ ਉੱਥੇ ਦਿਨ ਹੈ ਉਦੋਂ ਇੱਥੇ ਰਾਤ ਹੈ, ਜਦੋਂ ਇੱਥੇ ਦਿਨ ਹੈ ਉਦੋਂ ਉੱਥੇ ਰਾਤ ਹੈ। ਤਾਂ ਮਤਲਬ ਇਹ ਹੋ ਗਿਆ ਕਿ ਇੱਥੋਂ ਦੇ ਅਮਰੀਕਾ ਦੇ ਵਾਸੀਆਂ ਦਾ ਅੰਮ੍ਰਿਤ ਵੇਲਾ ਕੋਈ ਹੋਰ ਹੋਇਆ ਤੇ ਉੱਥੇ ਰਹਿਣ ਵਾਲਿਆਂ ਦਾ ਅੰਮ੍ਰਿਤ ਵੇਲਾ ਕੋਈ ਹੋਰ ਹੋਇਆ। ਇੰਜ ਕਹੀਏ ਜਦੋਂ ਆਸਾਂ ਦੀ ਵਾਰ ਉੱਥੇ ਲੱਗਦੀ ਹੈ ਤੇ ਲਗਭਗ ਸਾਡਾ ਇੱਥੇ ਰਹਿਰਾਸ ਦਾ ਟਾਈਮ ਹੋ ਚੁੱਕਾ ਹੈ। ਫਰਕ ਹੈ ਅੰਮ੍ਰਿਤ ਵੇਲਾ। ਕਈ ਵਾਰ ਲੋਕ ਮੈਨੂੰ ਸਵਾਲ ਪੁੱਛਦੇ ਨੇ ਕਿ ਅਸੀਂ ਲੋਕ 10-10, 11-11 ਘੰਟੇ ਦੀ ਜੌਬ ਕਰਦੇ ਹਾਂ, ਥੱਕ ਜਾਂਦੇ ਹਾਂ, ਸਵੇਰੇ 3 ਵਜੇ ਜਾਗ ਨਹੀਂ ਪਾਉਂਦੇ, ਲੇਟ ਉੱਠਦੇ ਹਾਂ, ਪਰ ਭਜਨ ਜ਼ਰੂਰ ਕਰਨੇ ਹਾਂ, ਪਾਠ ਜ਼ਰੂਰ ਕਰਨੇ ਹਾਂ, ਪਰ ਜਦੋਂ ਜਦੋਂ ਅਸੀਂ ਇਹ ਪੰਕਤੀ ਪੜ੍ਹਨੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਤੇ ਮਨ ਵਿੱਚ ਬੜਾ ਗਿਲਟ, ਬੜਾ ਦੁੱਖ, ਬੜੀ ਪੀੜਾ ਹੁੰਦੀ ਕਿ ਅਸੀਂ ਤੇ ਸਵੇਰੇ ਉੱਠ ਨਹੀਂ ਪਾਏ। ਪਰ ਸਵੇਰੇ ਉੱਠੀਏ ਤਾਂ ਜੇਕਰ ਰਾਤ ਠੀਕ ਟਾਈਮ ਸੋ ਪਾਈਏ, ਜੇ ਰਾਤ ਸੁੱਤੇ ਹੀ ਹੋਵੋ 12 ਵਜੇ ਤੇ ਫਿਰ 3 ਵਜੇ ਉੱਠਣਾ ਬੜਾ ਔਖਾ ਹੈ। ਜ਼ਬਰਦਸਤੀ ਕੁਝ ਦਿਨ ਉੱਠ ਜਾਓਗੇ ਪਰ ਜ਼ਿਆਦਾ ਦਿਨ ਨਹੀਂ ਉੱਠ ਪਾਓਗੇ ਕਿਉਂਕਿ ਸਰੀਰ ਬਿਮਾਰ ਹੋ ਜਾਂਦਾ ਹੈ। ਉਹ ਕਹਿੰਦੇ ਨੇ ਕੀ ਕਰੀਏ। ਮੈਂ ਇਸੇ ਪ੍ਰੇਮੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਹੋਇਆਂ ਇਹ ਗੱਲ ਕਹੀ, ਮੈਂ ਕਿਹਾ ਸਤਿਗੁਰੂ ਜੀ ਕਹਿ ਰਹੇ ਨੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਵੇਲਾ ਕਿਹੜਾ ਅੰਮ੍ਰਿਤ ਦਾ? ਜਿਸ ਵੇਲੇ, ਵੇਲਾ ਮਤਲਬ ਸਮਾਂ, ਦ ਟਾਈਮ, ਜਿਸ ਵੇਲੇ ਅਸੀਂ ਮਾਲਕ ਦੀ ਉਸ ਸੱਚੇ ਨਾਮ ਦੀ ਵਡਿਆਈ ਤੇ ਵਿਚਾਰ ਨੂੰ ਗਾਵੀਏ ਜਾਂ ਸੁਣੀਏ ਜਾਂ ਮਨ ਦੀ ਲਿਵ ਨੂੰ ਜੋੜੀਏ, ਉਹੀ ਵੇਲਾ ਅੰਮ੍ਰਿਤ ਹੋ ਗਿਆ। ਤੇ ਇਸਦਾ ਅਰਥ ਅੰਮ੍ਰਿਤ ਵੇਲਾ ਸਾਡੀ ਘੜੀ ਦੀ ਸੂਈਆਂ ਨਾਲ ਸੰਬੰਧਿਤ ਨਾ ਹੋਇਆ ਫਿਰ, ਕਿਉਂਕਿ ਜਦੋਂ ਇੱਥੇ ਅੰਮ੍ਰਿਤ ਵੇਲਾ ਉਦੋਂ ਇੰਡੀਆ 'ਚ ਰਾਤ, ਜਦੋਂ ਇੰਡੀਆ 'ਚ ਅੰਮ੍ਰਿਤ ਵੇਲਾ ਉਦੋਂ ਇੱਥੇ ਰਾਤ ਹੋਈ ਪਈ। ਤੇ ਅੰਮ੍ਰਿਤ ਵੇਲੇ ਦਾ ਸੰਬੰਧ ਸਾਡੀ ਘੜੀ ਦੀ ਸੂਈਆਂ ਦੇ ਨਾਲ, GMT ਦੇ ਨਾਲ ਕੰਸਰਨਡ ਨਹੀਂ ਹੈ। ਇਸ ਦਾ ਸੰਬੰਧ ਸਾਡੇ ਮਨ ਦੀ ਇਕਾਗਰਤਾ, ਸਾਡੇ ਮਨ ਦੇ ਪਿਆਰ, ਸਾਡੇ ਮਨ ਦੀ ਸੱਚੀ ਵਡਿਆਈ ਨਾਲ ਸੰਬੰਧਿਤ ਜ਼ਿਆਦਾ ਹੈ। ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਆਪਣੇ ਅਮਰੀਕਾ ਦੇ ਸਮੇਂ ਮੁਤਾਬਕ ਜਾਂ ਹਿੰਦੁਸਤਾਨ ਦੇ ਸਮੇਂ ਦੇ ਮੁਤਾਬਕ ਜਾਂ ਜਿਸ ਵੀ ਮੁਲਕ 'ਚ ਤੁਸੀਂ ਰਹਿ ਰਹੇ ਹੋ, ਉਸ ਸਮੇਂ ਦੇ ਮੁਤਾਬਕ ਆਪਣੇ ਉੱਠਣ ਦੇ ਸਮੇਂ ਨੂੰ ਜਿੰਨਾ ਅਰਲੀ ਕਰ ਸਕੋ, ਜਿੰਨਾ ਜਲਦੀ ਕਰ ਸਕੋ, ਓਨਾ ਅੱਛਾ, ਓਨਾ ਬਿਹਤਰ ਹੈ। ਕਿਉਂ? ਸਾਰਾ ਘਰ ਜਾਗ ਚੁੱਕਾ ਹੋਵੇ, ਸਾਰਾ ਪਰਿਵਾਰ ਜਾਗ ਚੁੱਕਾ ਹੋਵੇ, ਖੱਟਰ ਪੱਟਰ ਚਲਦੀ ਹੋਵੇ, ਤੇ ਐਸੇ ਸਮੇਂ ਤੁਸੀਂ ਭਜਨ ਕਰਨ ਬੈਠੋਗੇ, ਇੱਧਰ ਟੈਲੀਫੋਨ ਦੀ ਘੰਟੀ ਵੱਜ ਰਹੀ, ਉੱਧਰ ਫੈਕਸ ਦੀ ਆਵਾਜ਼ ਆ ਰਹੀ, ਉੱਧਰ ਕੋਈ ਬੁਲਾਉਣ ਆ ਗਿਆ, ਤੇ ਮਨ ਦੀ ਇਕਾਗਰਤਾ ਬਣਨੀ ਕੋਈ ਨਹੀਂ। ਅੰਮ੍ਰਿਤ ਵੇਲੇ ਦਾ ਜ਼ਿਆਦਾ ਸੰਬੰਧ ਹੈ ਦੈਟ ਪਰਟੀਕੁਲਰ ਟਾਈਮ ਵੈਨ ਦੇਰ ਇਜ਼ ਨੋ ਡਿਸਟਰਬੈਂਸ ਐਬਸੋਲੂਟਲੀ। ਇਹੋ ਜਿਹਾ ਟਾਈਮ, ਇਹੋ ਜਿਹੇ ਵੇਲੇ ਚ ਬੈਠ ਕੇ ਜਦੋਂ ਅੰਮ੍ਰਿਤ ਸਰੂਪੀ ਉਸ ਪ੍ਰਭੂ ਦੇ ਨਾਮ ਨੂੰ ਅਸੀਂ ਜਪਦੇ ਹਾਂ, ਯਾਦ ਕਰਦੇ ਹਾਂ, ਸਾਡਾ ਉਹੀ ਉਹ ਵੇਲਾ ਅੰਮ੍ਰਿਤ ਵੇਲਾ ਹੋ ਜਾਏਗਾ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਸਤਿਗੁਰੂ ਜੀ ਕਹਿ ਰਹੇ ਨੇ ਜੇਕਰ ਤੂੰ ਸਾਧਨਾ ਕਰੇ, ਜੇਕਰ ਤੂੰ ਕਰਮ ਕਰੇ, ਤੇ ਫਿਰ ਮੋਕਸ਼ ਦਾ ਦੁਆਰ ਤੇਰੇ ਤੋਂ ਦੂਰ ਨਹੀਂ। ਖਿਆਲ ਰਹੇ, ਮੋਕਸ਼ ਕਿਸੇ ਕਾਲਪਨਿਕ ਅਵਸਥਾ ਦਾ ਨਾਮ ਨਹੀਂ ਹੈ। ਮੋਕਸ਼ ਇਸ ਨਾਟ ਐਨ ਯੂਟੋਪੀਅਨ ਆਈਡੀਆ ਵਿਚ ਇਸ ਨਾਨ ਪ੍ਰੈਕਟੀਕੇਬਲ। ਮੋਕਸ਼ ਦੁਆਰ, ਮੁਕਤੀ ਦੀ ਉਹ ਅਵਸਥਾ ਅਨੁਭਵ ਕੀਤੀ ਜਾ ਸਕਦੀ ਹੈ। ਮੁਕਤ ਹੋਣ ਦਾ ਅਰਥ ਕੀ ਹੈ? ਮਨ ਅੱਜ ਬੱਝਾ ਹੈ ਪਰਿਵਾਰ ਦੇ ਮੋਹ ਵਿੱਚ, ਸੰਸਾਰ ਦੇ ਲੋਭ ਵਿੱਚ, ਅੰਦਰ ਦੇ ਕ੍ਰੋਧ ਵਿੱਚ, ਭੀਤਰ ਬਰੇ ਅਹੰਕਾਰ ਵਿੱਚ ਮਨ ਬੱਝਾ ਹੋਇਆ ਹੈ। ਜਦੋਂ ਗਿਆਨ ਦੀ ਵਿਚਾਰ ਨੂੰ ਔਰ ਪ੍ਰੇਮਾ ਭਗਤੀ ਦੇ ਰਸ ਦੇ ਵਿੱਚ ਡੁਬਕੀ ਮਾਰਦਾ ਹੈ ਤੇ ਮਨ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਮਨ ਦਾ ਮੋਹ ਤੋਂ ਮੁਕਤ ਹੋ ਜਾਣਾ ਹੀ ਮੋਕਸ਼ ਦੁਆਰ ਹੈ। ਮਨ ਦਾ ਕ੍ਰੋਧ ਤੋਂ ਮੁਕਤ ਹੋ ਜਾਣਾ ਹੀ ਮੋਕਸ਼ ਦੁਆਰ ਹੈ। ਅੰਦਰੋਂ ਅਹੰਕਾਰ ਦਾ ਮਿਟ ਜਾਣਾ ਹੀ ਮੋਕਸ਼ ਦੁਆਰ ਹੈ। ਤੇ ਦੂਸਰੇ ਸ਼ਬਦਾਂ 'ਚ ਅਗਰ ਕਹੀਏ, ਇੱਧਰ ਅਹੰਕਾਰ ਮਿਟਿਆ, ਇੱਧਰ ਤੇਰੀ ਮੁਕਤੀ ਹੈ। ਬਾਣੀ ਵਿੱਚ ਸਤਿਗੁਰੂ ਜੀ ਬੜਾ ਸੁੰਦਰ ਫਰਮਾਨ ਕਰਦੇ ਨੇ, ਅਬ ਮੋਏ ਜੀਵਤ ਪਦਵੀ ਪਾਈ, ਚੀਤ ਆਇਓ ਮਨ ਪੁਰਖ ਬਿਦਾਤਾ, ਸੰਤਨ ਕੀ ਸਰਨਾਈ। ਮੈਂ ਜਿਉਂਦਿਆਂ ਜੀ ਮੁਕਤੀ ਦੇ ਰਸ ਨੂੰ ਮਹਿਸੂਸ ਕਰ ਰਿਹਾ। ਮੇਰੀ ਮੁਕਤੀ ਮਰਨ ਤੋਂ ਬਾਅਦ ਹੋਣ ਵਾਲੀ ਕੋਈ ਅਵਸਥਾ ਦਾ ਨਾਮ ਨਹੀਂ, ਮੇਰੀ ਮੁਕਤੀ ਅੱਜ ਹੋ ਰਹੀ ਹੈ, ਹੁਣ ਹੋ ਰਹੀ ਹੈ। ਸਤਿਗੁਰ ਦੀ ਕਿਰਪਾ ਸਦਕਾ, ਮਹਾਂਪੁਰਸ਼ਾਂ ਦੇ ਪਾਸ ਬੈਠ ਕੇ ਗਿਆਨ ਦੀ ਵਿਚਾਰ ਸੁਣਨ ਦੇ ਸਦਕਾ ਮੇਰਾ ਮਨ ਅੱਜ ਮੁਕਤ ਤੇ ਆਨੰਦਿਤ ਹੈ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਗੁਰੂ ਬਾਬਾ ਜੀ ਅਖੀਰਲੀ ਪੰਕਤੀ ਚ ਕਹਿ ਰਹੇ ਨੇ ਕਿ ਇਹ ਨਾਨਕ, ਇਸ ਤਰ੍ਹਾਂ ਸੱਚ ਦਾ ਉਜਿਆਰਾ ਤੇਰੇ ਆਸ ਪਾਸ ਹੋ ਜਾਏ। ਖਿਆਲ ਰਹੇ, ਪਿਛਲੀ ਪੌੜੀਆਂ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਸਵਾਲ ਉਠਾਇਆ ਸੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ, ਕਿਵੇਂ ਸੱਚ ਦਾ ਉਜਾਲਾ ਹੋਵੇ, ਕਿਵੇਂ ਹਨੇਰੇ ਦੀ ਦੀਵਾਰ ਟੁੱਟੇ, ਹੇ ਪ੍ਰਭੂ ਮੈਨੂੰ ਰਾਹ ਦਿਖਾ। ਤੇ ਹੁਣ ਇਸ ਚੌਥੀ ਪੌੜੀ ਵਿੱਚ ਅੰਮ੍ਰਿਤ ਵੇਲੇ ਦਾ ਜਾਗਣਾ, ਸੱਚ ਦੀ ਵਡਿਆਈ ਸੁਣਨਾ, ਨਾਮ ਦੀ ਵਿਚਾਰ ਨੂੰ ਸੁਣਨਾ, ਇਹ ਰਸਤਾ ਦੱਸ ਕੇ ਸਤਿਗੁਰੂ ਜੀ ਕਹਿ ਰਹੇ ਨੇ ਜਿਹੜਾ ਕੋਈ ਪ੍ਰੇਮੀ ਇਸ ਰਸਤੇ ਤੇ ਤੁਰੇਗਾ, ਇਸ ਬੰਦਗੀ ਦੀ ਰਾਹ ਤੇ ਤੁਰੇਗਾ, ਉਹਦੇ ਮਨ ਵਿੱਚ ਸੱਚ ਦਾ, ਸਚਿਆਰੇ ਦਾ ਉਜਾਲਾ ਹੋ ਜਾਵੇਗਾ। ਸੱਚ ਦਾ ਉਜਾਲਾ ਮੇਰੇ ਤੋਂ ਦੂਰ ਨਹੀਂ। ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਹੀਂ ਕਹਿ ਚੜਿਆ, ਇਹ ਵੀ ਸੱਚ ਹੈ ਪਰ ਕਿਸ ਲਈ? ਮਨਮੁਖ ਲਈ। ਮਨਮੁਖ ਲਈ ਸੱਚ ਦਾ ਚੰਦਰਮਾ ਕਦੀ ਨਹੀਂ ਉੱਗਦਾ, ਪਰ ਗੁਰਮੁਖ ਲਈ, ਗੁਰੂ ਰੂਪ ਚੰਦਰਮਾ ਜਦੋਂ ਉੱਗ ਆਇਆ ਤੇ ਅੰਤਰ ਅਕਾਲ ਪੁਰਖ ਦਾ ਚੰਦਰਮਾ ਵੀ ਜ਼ਰੂਰ ਉੱਗ ਪੈਂਦਾ ਹੈ। ਜਪਜੀ ਸਾਹਿਬ ਦੀ ਪੰਜਵੀਂ ਪੌੜੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਥਾਪਿਆ ਸ਼ਬਦ ਦਾ ਅਰਥ ਅੰਗਰੇਜ਼ੀ ਭਾਸ਼ਾ 'ਚ ਅਗਰ ਅਨੁਵਾਦ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਦੈਟ ਗਾਡ ਕੈਨ ਨਾਟ ਬੀ ਇੰਸਟਾਲਡ। ਪਰਮਾਤਮਾ ਨੂੰ ਅਸੀਂ ਕਿਧਰੇ ਫੜ ਕੇ ਬਿਠਾ ਨਹੀਂ ਸਕਦੇ ਕਿ ਇਹ ਥਾਂ ਰੱਬ ਦੀ ਹੋ ਗਈ। ਪਰਮਾਤਮਾ ਨੂੰ ਅਸੀਂ ਥਾਪ ਨਹੀਂ ਸਕਦੇ, ਕੀਤਾ ਨਾ ਹੋਏ। ਪਰਮਾਤਮਾ ਸਾਡੇ ਬਣਾਉਣ ਦੀ ਚੀਜ਼ ਨਹੀਂ ਕਿ ਅਸੀਂ ਉਹਨੂੰ ਬਣਾ ਲਈਏ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਉਂ? ਜਿਸ ਚੀਜ਼ ਨੂੰ ਅਸੀਂ ਕਰਮ ਕਰਕੇ ਬਣਾ ਸਕਦੇ ਹਾਂ, ਉਸ ਚੀਜ਼ ਨੂੰ ਅਸੀਂ ਕਰਮ ਕਰਕੇ ਤੋੜ ਵੀ ਸਕਦੇ ਹਾਂ। ਵਿਦ ਐਫਰਟਸ ਇਫ ਵਨ ਥਿੰਗ ਕੈਨ ਬੀ ਮੈਨੂਫੈਕਚਰਡ, ਦੈਨ ਵਿਦ ਐਫਰਟਸ ਦੈਟ ਥਿੰਗ ਕੈਨ ਬੀ ਡਿਸਟਰੋਇਡ। ਤੇ ਜਿਹੜੀ ਚੀਜ਼ ਨੂੰ ਬਣਾਇਆ ਤੇ ਮਿਟਾਇਆ ਜਾ ਸਕਦਾ ਹੋਵੇ, ਉਹ ਪਰਮਾਤਮਾ ਕਿਵੇਂ ਹੋ ਸਕਦਾ ਹੈ? ਕਿਉਂਕਿ ਸਤਿਗੁਰੂ ਜੀ ਜਪਜੀ ਸਾਹਿਬ ਦੇ ਪ੍ਰਾਰੰਭ ਵਿੱਚ ਮੂਲ ਮੰਤਰ 'ਚ ਕਹਿ ਚੁੱਕੇ ਨੇ ਅਕਾਲ ਮੂਰਤ। ਪਰਮਾਤਮਾ ਦੀ ਮੂਰਤ ਕਾਲ ਦੇ ਦਾਇਰੇ ਤੋਂ, ਸਮੇਂ ਦੇ ਦਾਇਰੇ ਤੋਂ ਬਾਹਰ ਹੈ, ਸਮੇਂ ਦੀ ਸੀਮਾ ਰੇਖਾ 'ਚ ਪਰਮਾਤਮਾ ਨਹੀਂ ਹੈ। ਮੇਰੇ ਖਿਆਲ ਵਿੱਚ ਇੱਕ ਚੀਜ਼ ਆ ਗਈ, ਈਸਾਈ ਮਿਸ਼ਨਰੀ ਹਿੰਦੁਸਤਾਨ ਦੇ ਟ੍ਰਾਈਬਲ ਇਲਾਕੇ 'ਚ, ਆਦਿਵਾਸੀ ਇਲਾਕਿਆਂ 'ਚ ਜਦੋਂ ਪ੍ਰਚਾਰ ਕਰਨ ਗਏ ਈਸਾਈਅਤ ਦਾ, ਤੇ ਉਹਨਾਂ ਨੇ ਪੋਲੇ ਪਾਲੇ ਉਹਨਾਂ ਪਿੰਡ ਦੇ ਲੋਕਾਂ ਨੂੰ ਕੀਤਾ ਇਕੱਠਾ ਤੇ ਸਭਾ ਲਈ ਆਪਣੀ, ਤੇ ਆਪਣਾ ਮਿਸ਼ਨ ਪ੍ਰੀਚ ਕਰਨਾ ਜਦੋਂ ਚਾਲੂ ਕੀਤਾ ਤੇ ਉਹਨਾਂ ਨੇ ਕਿਹਾ ਦੇਖੋ ਵੀ ਤੁਸੀਂ ਕਿਹਨੂੰ ਰੱਬ ਮੰਨਦੇ ਹੋ, ਤੇ ਉਹਨਾਂ ਨੇ ਇੱਕ ਸ਼ੰਕਰ ਜੀ ਦੀ ਮੂਰਤੀ ਨੂੰ ਸਾਹਮਣੇ ਰੱਖ ਦਿੱਤਾ ਕਿ ਅਸੀਂ ਇਹਨਾਂ ਨੂੰ ਰੱਬ ਮੰਨਦੇ ਹਾਂ। ਉਹਨਾਂ ਨੇ ਵੱਡਾ ਸਾਰਾ ਇੱਕ ਟੱਬ ਪਾਣੀ ਦਾ ਮੰਗਾਇਆ। ਉਹ ਕਹਿੰਦੇ ਨੇ ਦੇਖੋ ਤੁਹਾਡੇ ਪੁਰਾਣ ਤੁਹਾਡੇ ਸ਼ਾਸਤਰ ਕਹਿੰਦੇ ਨੇ ਨਾ ਕਿ ਭਵ ਸਾਗਰ ਤਰਨਾ ਹੈ, ਸਮੁੰਦਰ ਤਰਨਾ ਹੈ। ਉਹ ਕਹਿੰਦੇ ਨੇ ਹਾਂ ਬਿਲਕੁਲ ਸ਼ਾਸਤਰ ਕਹਿੰਦੇ ਨੇ ਕਿ ਭਵ ਸਾਗਰ ਤਰਨਾ ਹੈ। ਉਹ ਕਹਿੰਦੇ ਚੰਗਾ ਹੁਣ ਦੇਖੋ ਇਹ ਅਸੀਂ ਟੱਬ ਲਿਆਏ ਨਾ ਪਾਣੀ ਦਾ, ਕਹਿੰਦੇ ਬਿਲਕੁਲ, ਕਹਿੰਦੇ ਲਓ ਫਿਰ ਅਸੀਂ ਇਹਦੇ ਚ ਤੁਹਾਡੇ ਭਗਵਾਨ ਨੂੰ ਪਾਤਾ ਜੀ। ਉਹਨਾਂ ਨੇ ਸ਼ੰਕਰ ਜੀ ਦੀ ਮੂਰਤੀ ਨੂੰ ਪਾਣੀ ਚ ਪਾਇਆ, ਮੂਰਤੀ ਡੁੱਬ ਗਈ, ਡੁੱਬਣੀ ਸੀ। ਪਾਦਰੀ ਕਹਿੰਦਾ ਹੈ ਦੇਹਾਤੀਆਂ ਨੂੰ ਮੁਖਾਤਿਬ ਹੋ ਕੇ ਕਿ ਦੇਖੋ ਜੇ ਇੰਨੇ ਜੇ ਡਰਮ ਭਰ ਪਾਣੀ ਨੂੰ ਤੁਹਾਡਾ ਪ੍ਰਭੂ ਤਰ ਨਹੀਂ ਸਕਿਆ ਤੇ ਇਹ ਤੁਹਾਨੂੰ ਭਵ ਸਾਗਰ ਤੋਂ ਕਿਵੇਂ ਤਾਰੇਗਾ। ਪੋਲੇ ਪਾਲੇ ਬੰਦੇ ਮੰਨ ਗਏ ਕਿ ਗੱਲ ਤਾਂ ਬਿਲਕੁਲ ਸਹੀ ਹੈ, ਜਿਹੜਾ ਟੱਬ ਚ ਡੁੱਬ ਗਿਆ ਹੈ ਉਹ ਸਾਨੂੰ ਭਵ ਸਾਗਰ ਤੋਂ ਕਿਵੇਂ ਤਾਰੇਗਾ। ਕਹਿੰਦੇ ਨੇ ਪੂਰੇ ਦਾ ਪੂਰਾ ਉਹ ਕਬੀਲਾ ਈਸਾਈ ਹੋ ਗਿਆ। ਇੱਧਰ ਜਦੋਂ ਹਿੰਦੂ ਪੁਜਾਰੀਆਂ ਨੂੰ ਪਤਾ ਲੱਗਾ ਕਿ ਇਸ ਤਰੀਕੇ ਨਾਲ ਉਹ ਚਲਾਕੀ ਖੇਡ ਕੇ ਸਾਰਿਆਂ ਨੂੰ ਈਸਾਈ ਬਣਾ ਗਏ, ਤੇ ਉਹਨਾਂ ਨੇ ਵੀ ਟੋਲੀ ਬਣਾਈ ਆਪਣੀ, ਪਹੁੰਚ ਗਏ ਉਸ ਪਿੰਡ ਵਿੱਚ। ਫਿਰ ਕੱਟ ਸ਼ਾਸਤਰ ਇਹ ਵੀ ਕਹਿੰਦੇ ਨੇ ਕਿ ਅੱਗ ਦੇ ਦਰਿਆ ਨੂੰ ਵੀ ਪਾਰ ਕਰਨਾ ਪੈਂਦਾ ਹੈ। ਭੋਲੇ ਵਾਲੇ ਦਿਹਾਤੀ ਜਿਤਨੀ ਸੰਗਤ ਬੈਠੀ ਸੀ ਉਹ ਕਹਿੰਦੇ ਹਾਂ ਮਹਾਰਾਜ, ਅਸੀਂ ਤੇ ਹਮੇਸ਼ਾ ਸੁਣਨੇ ਹਾਂ ਕਿ ਨਰਕ ਦੀ ਅੱਗ ਨੂੰ ਵੀ ਪਾਰ ਕਰਨਾ ਪਵੇਗਾ, ਜਿੱਥੇ ਭਵ ਸਾਗਰ ਹੈ ਉੱਥੇ ਅੱਗ ਦਾ ਵੀ ਇੱਕ ਸਾਗਰ ਹੈ, ਉਸ ਨੂੰ ਵੀ ਪਾਰ ਕਰਨਾ ਪਵੇਗਾ। ਉਹ ਕਹਿੰਦੇ ਚੰਗਾ ਤੁਸੀਂ ਰੱਬ ਕਿਸ ਨੂੰ ਮੰਨਦੇ ਹੋ? ਉਹਨਾਂ ਨੇ ਲੱਕੜੀ ਦੇ ਬਣੇ ਹੋਏ ਕ੍ਰਾਸ ਨੂੰ ਦਿਖਾਇਆ ਜਿਹੜੇ ਗਲੇ 'ਚ ਪਾਏ ਹੋਏ ਸਨ। ਉਹ ਕਹਿੰਦੇ ਇਹ ਰਿਹਾ ਜੀ ਸਾਡਾ ਰੱਬ, ਉਹਨਾਂ ਨੇ ਕਿਹਾ ਕਿ ਇਹ ਰੱਬ ਹੈਗਾ। ਉਹਨਾਂ ਨੇ ਇੱਕ ਵੱਡੀ ਸਾਰੀ ਅੱਗ ਜਲਾਈ, ਉਹਦੇ 'ਚ ਪਾਤਾ ਕ੍ਰਾਸ ਨੂੰ। ਕੀ ਹੋਣਾ ਸੀ? ਅੱਗ ਵਿੱਚ ਲੱਕੜੀ ਜਾਏਗੀ, ਜਲ ਜਾਣਾ। ਜਦੋਂ ਜਲ ਗਈ ਤੇ ਦਿਹਾਤੀ ਵਿਚਾਰੇ ਹੈਰਾਨ ਪਰੇਸ਼ਾਨ ਮੂੰਹ ਖੁੱਲੇ ਰਹਿ ਗਏ ਵੀ ਇਹ ਕੀ ਬਣਿਆ। ਉਹ ਕਹਿੰਦੇ ਦੇਖੋ ਜਿਹੜਾ ਆਪਣੇ ਆਪ ਨੂੰ ਅੱਗ ਤੋਂ ਨਹੀਂ ਬਚਾ ਸਕਿਆ ਉਹ ਤੁਹਾਨੂੰ ਕਿਵੇਂ ਬਚਾਏਗਾ। ਦਿਹਾਤੀ ਕਹਿੰਦੇ ਹਾਂ ਮਹਾਰਾਜ। ਕਹਿੰਦੇ ਹੋ ਜਾਓ ਹਿੰਦੂ ਸਾਰੇ। ਫਿਰ ਸਾਰੇ ਵਾਪਸ ਹਿੰਦੂ ਹੋ ਗਏ। ਇਹ ਖੇਡ ਕੁਛ ਅਜੇ ਵੀ ਚੱਲ ਰਹੀ ਹੈ, ਖਿਆਲ ਰੱਖਣਾ, ਅਜੇ ਵੀ ਚੱਲਦੀ ਪਈ ਹੈ ਖੇਡ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਪਰਮਾਤਮਾ ਕੋਈ ਬਣਾਉਣ ਦੀ ਚੀਜ਼ ਨਹੀਂ ਜਿਹਨੂੰ ਪਾਣੀ 'ਚ ਪਾ ਕੇ ਡੁਬੋ ਛੱਡੋ ਜਾਂ ਅੱਗ 'ਚ ਪਾ ਕੇ ਸਾੜ ਦਿਓ ਤੇ ਕਹੋ ਰੱਬ ਸੜ ਗਿਆ ਤੁਹਾਡਾ ਜਾਂ ਰੱਬ ਡੁੱਬ ਗਿਆ ਤੁਹਾਡਾ। ਖਿਆਲ ਰਹੇ ਈਸਾ ਮਸੀਹ ਦੀ ਬਣੀ ਤਸਵੀਰ ਜਾਂ ਮੂਰਤੀ, ਸ਼ੰਕਰ ਜਾਂ ਕ੍ਰਿਸ਼ਨ ਮਹਾਰਾਜ ਦੀ ਬਣੀ ਹੋਈ ਤਸਵੀਰ ਜਾਂ ਮੂਰਤੀ ਉਹਨਾਂ ਦੀ ਯਾਦ ਕਰਾਉਂਦੀ ਹੈ ਕਿ ਉਹ ਐਸੇ ਪੁਰਸ਼ ਹੋਏ ਸਨ, ਲੇਕਿਨ ਉਹ ਅਲਟੀਮੇਟ ਗਾਡ ਨੇ। ਇਹ ਗੱਲ ਗਲਤੀ ਹੋ ਜਾਂਦੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਫਿਰ ਮੈਂ ਵਾਪਸ ਤੁਹਾਨੂੰ ਮੂਲ ਮੰਤਰ 'ਚ ਲੈ ਕੇ ਚੱਲਾਂ। ਮੂਲ ਮੰਤਰ 'ਚ ਗੁਰੂ ਨਾਨਕ ਸਾਹਿਬ ਨੇ ਪ੍ਰਮਾਤਮਾ ਦਾ ਸਰੂਪ ਦੱਸਿਆ ਹੈ ਸੈਭੰਗ। ਸੈਭੰਗ ਦਾ ਅਰਥ ਦ ਸੈਲਫ ਇਲਮੀਨੇਟਿਡ, ਸਵੈਮ ਪ੍ਰਕਾਸ਼। ਤੇ ਜੋ ਸਵੈਮ ਪ੍ਰਕਾਸ਼ ਹੈ ਉਹਨੂੰ ਕੌਣ ਬਣਾਵੇਗਾ? ਜੋ ਸਵੈਮ ਪ੍ਰਕਾਸ਼ ਹੈ ਉਹਨੂੰ ਕੌਣ ਮਿਟਾਵੇਗਾ? ਕੋਈ ਨਹੀਂ ਮਿਟਾ ਸਕਦਾ। ਦਾਤਾ ਜੀ ਅੱਗੇ ਕਹਿ ਰਹੇ ਨੇ ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ। ਕਹਿੰਦੇ ਨੇ ਜਿਸ ਨੇ ਉਸ ਨਿਰੰਜਨ ਪਰਮਾਤਮਾ ਦੀ ਸੇਵਾ ਕੀਤੀ ਉਸਨੂੰ ਹੀ ਮਾਣ ਮਿਲਿਆ ਹੈ, ਔਰ ਉਸੇ ਨੇ ਹੀ ਉਸ ਗੁਣੀ ਨਿਧਾਨ ਪ੍ਰਭੂ ਦੇ ਜਸ ਨੂੰ ਗਾਇਆ ਹੈ। ਦੂਜਾ ਤੇ ਪਤਾ ਨਹੀਂ ਕਿਸ ਕਿਸ ਚੱਕਰ 'ਚ ਪੈ ਕੇ ਜ਼ਿੰਦਗੀ ਗਵਾ ਜਾਂਦਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਵ। ਭਾਵ ਸ਼ਬਦ ਫਿਰ ਆ ਰਿਹਾ ਹੈ, ਮੈਂ ਪਹਿਲਾਂ ਵੀ ਅਰਜ਼ ਕੀਤੀ। ਭਾਵ ਸ਼ਬਦ ਦਾ ਅਰਥ ਹੈ ਪਿਆਰ। ਗਾਵੀਏ ਸੁਣੀਏ ਮਨ ਰੱਖੀਏ ਭਾਵ। ਖਿਆਲ ਕਰਨਾ, ਇੱਥੇ ਜ਼ਰਾ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ। ਗੁਰੂ ਬਾਬਾ ਜੀ ਕਹਿ ਰਹੇ ਨੇ ਜਦੋਂ ਜਦੋਂ ਤੂੰ ਗਾਵੇਂ ਮਾਲਕ ਦੇ ਜਸ ਨੂੰ ਜਾਂ ਜਦੋਂ ਜਦੋਂ ਤੂੰ ਸੁਣੇ ਮਾਲਕ ਦੇ ਜਸ ਨੂੰ, ਕਹਿੰਦੇ ਭਾਵ ਨਾਲ ਪਿਆਰ ਨਾਲ ਸੁਣੀ, ਕਾਲੀ ਨਾਲ ਨਹੀਂ। ਕਈ ਵਾਰ ਵਿਚਾਰ ਚੱਲ ਰਹੀ ਹੈ, ਕੀਰਤਨ ਚੱਲ ਰਿਹਾ ਹੈ, ਤੇ ਜੇਕਰ ਕੋਈ ਪਿਆਰ ਨਾਲ ਨਾ ਸੁਣਦਾ ਹੋਵੇ ਤੇ ਨਜ਼ਰ ਉਹਦੀ ਕੜੀ ਤੇ ਚਲੀ ਜਾਂਦੀ ਕਿ ਕਦੋਂ ਮੁੱਕੇਗਾ। ਪਰ ਜੇਕਰ ਸੁਣਾਉਣ ਵਾਲਾ ਵੀ ਪਿਆਰ ਨਾਲ ਸੁਣਾ ਰਿਹਾ ਹੋਵੇ ਤੇ ਸੁਣਨ ਵਾਲਾ ਵੀ ਪਿਆਰ ਨਾਲ ਸੁਣ ਰਿਹਾ ਹੋਵੇ ਤੇ ਉਹ ਕਹੇਗਾ ਕਿ ਇਹ ਮਾਲਕ ਹੋਵੇ ਤਾਂ ਇਹ ਹੋਵੇ ਕਿ ਘੜੀ ਦੀਆਂ ਸੂਈਆਂ ਜਾਂ ਤੇ ਟੁੱਟ ਜਾਣ ਜਾਂ ਤੇ ਰੁਕ ਜਾਣ, ਇਹ ਸਮਾਂ ਮੁੱਕੇ ਕਦੀ ਨਾ, ਇਹ ਤੇਰੇ ਪਿਆਰ ਦੀ ਗਾਥਾ ਮੁੱਕੇ ਕਦੀ ਨਾ, ਇਹ ਚਲਦੀ ਹੀ ਰਵੇ, ਇਹ ਚਲਦੀ ਹੀ ਰਵੇ, ਇੱਥੋਂ ਤੱਕ ਕਿ ਜਦ ਮੌਤ ਦੀ ਘੜੀ ਵੀ ਆਵੇ ਤਦ ਵੀ ਤੇਰੇ ਜਸ ਨੂੰ ਮੇਰੇ ਕੰਨ ਸੁਣਦੇ ਹੋਣ ਤੇ ਮੇਰੀ ਜ਼ੁਬਾਨ ਤੇਰਾ ਜਸ ਗਾਉਂਦੀ ਹੋਵੇ। ਸ਼ਾਇਰ ਕਹਿੰਦਾ ਹੈ, ਮਰਦੇ ਦਮ ਜੋ ਤੇਰਾ ਨਾਮ ਨਾ ਮੇਰੇ ਲੱਭ ਪਰ ਆਏਗਾ, ਮਰਦੇ ਦਮ ਜੋ ਤੇਰਾ ਨਾਮ ਨਾ ਮੇਰੇ ਲੱਭ ਪਰ ਆਏਗਾ, ਮੈਂ ਮਰਨੇ ਸੇ ਬਾਜ਼ ਆਇਆ, ਮਰਨਾ ਮੇਰੇ ਕਿਸ ਕੰਮ ਆਏਗਾ। ਉਹ ਮੌਤ ਵੀ ਕਿਸ ਕੰਮ ਦੀ ਜਿਸ ਮੌਤ ਵਿੱਚ ਤੇਰੇ ਯਾਦ ਨਾ ਰਵੇ। ਪਾਠ ਕਰਨਾ ਪਿਆਰ ਨਾਲ। ਉਸ ਦਿਨ ਜਦੋਂ ਇਸ ਗੁਰਦੁਆਰਾ ਸਾਹਿਬ ਦੇ ਸੈਕਰਟਰੀ ਨੇ ਸ਼ਾਇਦ ਅਨਾਊਂਸ ਕਰ ਰਹੇ ਸਨ ਕਿ ਕੱਲ੍ਹ ਤੋਂ ਜਪਜੀ ਸਾਹਿਬ ਦੀ ਵਿਆਖਿਆ ਦੀ ਲੜੀ ਚੱਲੇਗੀ, ਅਤੇ ਉਹਨਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ ਔਰ ਮੈਂ ਅੱਜ ਆਉਂਦਿਆਂ ਯਾਦ ਕਰਕੇ ਹੱਸ ਵੀ ਰਹੀ ਸੀਗੀ। ਉਹ ਕਹਿੰਦੇ ਵੀ ਜਿੰਨਾ ਪਾਣੀ ਠੰਡਾ ਹੋਵੇ ਉਨਾ ਜਪਜੀ ਸਾਹਿਬ ਸਪੀਡ ਨਾਲ ਛੇਤੀ ਮੁੱਕ ਜਾਂਦਾ ਹੈ, ਕਿਉਂਕਿ ਜਿੰਨਾ ਪਾਣੀ ਠੰਡਾ ਹੁੰਦਾ ਉਨਾ ਕਾਹਲੀ ਕਾਹਲੀ ਅਸੀਂ ਲੋਕ ਕਰ ਲੈਂਦੇ ਹਾਂ। ਪਰ ਬਾਬਾ ਕਹਿ ਰਿਹਾ ਹੈ, ਗਾਵੀਏ ਸੁਣੀਏ ਮਨ ਰੱਖੀਏ ਭਾਓ, ਜਦੋਂ ਗਾਵੇ ਪਿਆਰ ਨਾਲ, ਜਦੋਂ ਸੁਣੇ ਪਿਆਰ ਨਾਲ, ਕਾਹਲੀ ਕਦੀ ਨਾ ਕਰੀ, ਕਿਉਂਕਿ ਜੇਕਰ ਤੂੰ ਇਸ ਤਰੀਕੇ ਨਾਲ ਸੁਣ ਸਕੇਗਾ ਤੇ ਫਿਰ ਦੁੱਖ ਪਰ ਹਰ ਸੁਖ ਘਰ ਲੈ ਜਾਏ। ਜੇਕਰ ਤੂੰ ਇਸ ਪਿਆਰ ਨਾਲ ਸੁਣ ਕੇ ਗਾ ਸਕੇਗਾ ਤੇ ਕਹਿੰਦੇ ਦੁੱਖ ਪਰ ਹਰ ਦਾ ਅਰਥ ਹੁੰਦਾ ਹੈ ਛੱਡ ਜਾਏਗਾ, ਦੁੱਖਾਂ ਦਾ ਤਿਆਗ ਹੋ ਜਾਏਗਾ, ਦੁੱਖ ਚਲੇ ਜਾਣਗੇ ਤੇ ਸੁੱਖਾਂ ਦੀ ਦੌਲਤ ਨੂੰ ਘਰ ਵਾਪਸ ਲੈ ਕੇ ਜਾਏਗਾ। ਆਓ ਗੁਰੂ ਬਾਬਾ ਨਾਨਕ ਸਾਨੂੰ ਸੁੱਖਾਂ ਦੀ ਦੌਲਤ ਦੇ ਰਿਹਾ, ਆਪਣੀਆਂ ਮਨ ਦੀਆਂ ਝੋਲੀਆਂ ਭਰ ਲਈਏ, ਕੀਮਤ ਸਿਰਫ ਇਤਨੀ ਦੇਣੀ ਹੈ ਕਿ ਪਿਆਰ। ਇਹ ਕੋਈ ਮਹਿੰਗਾ ਸੌਦਾ ਹੈ? ਮੈਂ ਪੁੱਛਦੀ ਹਾਂ, ਕੋਈ ਮਹਿੰਗਾ ਸੌਦਾ ਹੈ? ਖਾਲੀ ਦਿਲ ਦਾ ਪਿਆਰ ਦੇ ਦਿਓ, ਬਦਲੇ 'ਚ ਉਸ ਦੀਆਂ ਰਹਿਮਤਾਂ ਅਤੇ ਸੁੱਖਾਂ ਦੀ ਦੌਲਤ ਮਿਲ ਜਾਏ, ਦੱਸੋ ਹੋਰ ਕੀ ਚਾਹੀਦਾ ਹੈ? ਇੰਨਾ ਸਸਤਾ ਸੌਦਾ ਹੋਰ ਕਿਧਰੇ ਨਹੀਂ ਜੇ ਹੋਣਾ। ਸੰਸਾਰ ਜਿਸਮ ਮੰਗਦਾ ਹੈ, ਤੇਰਾ ਸਮਾਂ ਮੰਗਦਾ ਹੈ, ਤੇਰੀ ਤਾਕਤ ਮੰਗਦਾ ਹੈ, ਪੈਸਾ ਖਰਚ ਕਰਨਾ ਪੈਂਦਾ ਹੈ, ਤਾਂ ਕਿਧਰੇ ਰਤਾ ਜਿਹਾ ਥੋੜ੍ਹਾ ਜਿਹਾ ਸੁੱਖ ਮਿਲਦਾ ਹੈ, ਅਤੇ ਇੱਥੇ ਤਾਂ ਮੁਫਤੋਂ ਮੁਫਤ ਬਾਬਾ ਦੋਨੋਂ ਹੱਥਾਂ ਲੁਟਾਈ ਫਿਰਦਾ ਹੈ, ਅਤੇ ਫਿਰ ਵੀ ਤੈਨੂੰ ਘਰ ਦੀ ਯਾਦ ਆਵੇ ਅਤੇ ਮਨ ਵਿੱਚ ਭਾਓ ਨਾ ਆਵੇ ਤਾਂ ਮਾਫ਼ ਕਰਨਾ ਫਿਰ ਕੰਮ ਬੜਾ ਉਲਟਾ ਹੋ ਜਾਏਗਾ। ਭਾਓ ਪਿਆਰ, ਜੋ ਕਰੇ ਪਿਆਰ ਨਾਲ ਕਰੇ। ਜੇਕਰ ਇਹ ਪਿਆਰ ਦਿਲ ਵਿੱਚ ਉੱਠ ਖਲੋਤਾ ਤੇ ਅੱਗੋਂ ਸਤਿਗੁਰੂ ਜੀ ਕਹਿ ਰਹੇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਗੁਰਮੁਖ ਉਹ ਗੁਰੂ ਦਾ ਪਿਆਰਾ ਜਦੋਂ ਬੈਠੇਗਾ ਬੰਦਗੀ ਕਰਨ ਤੇ ਅੰਤਰ ਉਸ ਅਨਾਹਦ ਨਾਦ ਨੂੰ ਸਰਵਨ ਕਰ ਸਕੇਗਾ। ਜਦੋਂ ਅਸੀਂ ਜ਼ੁਬਾਨ ਤੋਂ ਬੋਲਦੇ ਹਾਂ ਵਾਹਿਗੁਰੂ ਜਾਂ ਰਾਮ ਜਾਂ ਅੱਲਾ ਜਾਂ ਰਹੀਮ ਜਾਂ ਕੋਈ ਵੀ ਪਰਮਾਤਮਾ ਦਾ ਨਾਮ ਤੇ ਅਸੀਂ ਬੋਲ ਰਹੇ ਹਾਂ, ਜਦ ਤੱਕ ਬੋਲ ਸਕਦੇ ਹਾਂ ਬੋਲਾਂਗੇ, ਫਿਰ ਇੱਕ ਟਾਈਮ ਆਉਂਦਾ ਜਦੋਂ ਥੱਕ ਜਾਂਦੇ ਹਾਂ ਤੇ ਚੁੱਪ ਹੋ ਜਾਂਦੇ ਹਾਂ। ਪਰ ਨਾਦ ਜੇ ਅੰਦਰ ਮਨ ਜੁੜ ਗਿਆ, ਜੇ ਅੰਦਰ ਪਿਆਰ ਜਗ ਗਿਆ, ਜੇ ਪਿਆਰ ਨਾਲ ਸੁਣ ਲਿਆ, ਜੇ ਪਿਆਰ ਨਾਲ ਮਾਲਿਕ ਦੇ ਉਸ ਨਾਮ ਨੂੰ ਗਾ ਲਿਆ, ਤੇ ਕਹਿੰਦੇ ਨੇ ਫਿਰ ਗੁਰਮੁਖ ਨਾਦੰ, ਗੁਰਮੁਖ ਸਹਿਜ ਰੂਪ ਚ ਭੀਤਰ ਤੋਂ ਨਾਦ ਨੂੰ ਸਰਵਨ ਕਰੇਗਾ। ਭੀਤਰ ਤੋਂ ਉਹ ਚੱਲ ਰਹੇ ਅਨਾਹਦ ਨਾਦ ਨੂੰ ਸੁਣੇਗਾ, ਜਿਸ ਨੂੰ ਉਹ ਨਹੀਂ ਕਰ ਰਿਹਾ। ਯੂ ਵਿਲ ਨਾਟ ਬੀ ਡੂਇੰਗ ਇਟ ਐਂਡ ਯੈਟ ਦ ਸਾਊਂਡ ਵਿਲ ਬੀ ਦੇਅਰ, ਦ ਸ਼ਬਦ ਵਿਲ ਬੀ ਦੇਅਰ, ਦ ਐਕਸਟਸੀ ਆਫ ਦ ਸ਼ਬਦ ਵਿਲ ਬੀ ਦੇਅਰ। ਗੁਰਮੁਖ ਨਾਦੰ ਗੁਰਮੁਖ ਵੇਦੰ, ਵੇਦ ਵੇਦ ਸ਼ਬਦ ਦਾ ਅਰਥ ਹੈ ਗਿਆਨ। ਇੱਥੇ ਵੇਦ ਚਾਰ ਵੇਦਾਂ ਨੂੰ ਨਹੀਂ ਕਹਿ ਰਹੇ, ਰਿਗਵੇਦ ਸਾਮਵੇਦ ਅਰਥਵੇਦ ਯਜੁਰਵੇਦ, ਵੇਦਾਂ ਵੱਲ ਇਸ਼ਾਰਾ ਨਹੀਂ। ਵੇਦ ਸ਼ਬਦ ਦਾ ਸੰਸਕ੍ਰਿਤ ਭਾਸ਼ਾ 'ਚ ਹਿੰਦੀ ਦਾ ਅਨੁਵਾਦ ਅਰਥ ਕਰੀਏ ਤਾਂ ਵੇਦ ਸ਼ਬਦ ਦਾ ਅਰਥ ਹੈ ਗਿਆਨ, ਅਤੇ ਗੁਰਮੁਖ ਵੇਦੰ ਦਾ ਅਰਥ ਕੀ ਹੋਇਆ? ਗੁਰਮੁਖ ਉਸ ਗਿਆਨ ਦਾ ਸਰੂਪ ਬਣ ਜਾਏਗਾ, ਗੁਰਮੁਖ ਗਿਆਨ ਨੂੰ ਪ੍ਰਾਪਤ ਕਰਕੇ ਆਪ ਵੀ ਗਿਆਨਮਈ ਹੋ ਜਾਏਗਾ। ਇਉਂ ਜਿਵੇਂ ਬੂੰਦ ਸਾਗਰ 'ਚ ਜਾਵੇ ਤੇ ਸਾਗਰ ਹੋ ਜਾਵੇ, ਐਵੇਂ ਗਿਆਨ ਦੀ ਬੂੰਦ ਅੰਦਰ ਗਈ ਤੇ ਗੁਰਮੁਖ ਆਪ ਵੀ ਗਿਆਨ ਦਾ ਹੀ ਸਰੂਪ ਹੋ ਜਾਏਗਾ। ਪਰ ਹੋਵੇਗਾ ਉਦੋਂ ਜਦੋਂ ਗੁਰ ਈਸਰ, ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜਦੋਂ ਆਪਣੇ ਗੁਰੂ ਦੇ ਭੀਤਰ ਐਸੀ ਭਾਵਨਾ, ਗੁਰੂ ਦੇ ਭੀਤਰ ਕਿ ਗੁਰੂ ਬ੍ਰਹਮਾ ਹੈ। ਗੁਰੂ ਬ੍ਰਹਮਾ ਕਿਉਂ ਹੈ? ਬ੍ਰਹਮਾ ਕਹਿੰਦੇ ਨੇ ਸ੍ਰਿਸ਼ਟੀ ਦਾ ਰਚਨਹਾਰ ਹੈ, ਕ੍ਰੀਏਟਰ ਹੈ, ਗੁਰੂ ਵੀ ਬ੍ਰਹਮਾ ਹੈ। ਮੇਰੇ ਅੰਦਰ ਪਿਆਰ ਦਾ ਸਿਰਜਨ ਕਰਦਾ ਹੈ, ਮੇਰੇ ਅੰਦਰ ਭਾਵ ਦੀ ਕ੍ਰੀਏਸ਼ਨ ਨੂੰ ਬਣਾਉਂਦਾ ਹੈ, ਗੁਰੂ ਬ੍ਰਹਮਾ ਹੈ। ਗੁਰ ਗੋਰਖ ਹੈ, ਗੋਰਖਨਾਥ योगियां दे सरताज कहिंदे होए ने, पर गुरु नानक साहब कह रहे ने जेकर तेरा गुरु नाल सच्चा प्यार हो जाए ते गुरुख नाथ ने ते बड़िया सारिया विधिया विधाना दे नाल मन नूं टकाण दियां युक्तियां दसियां सन, पर जेकर तेरा गुरु नाल प्यार सही पै जाए ओ सारिया विधियां तेरे पास ऑटोमैटिकली पहुंचनिया शुरू हो जाणगियां, क्योंकि नतीजा ए निकलेगा तेरा मन टिकना लग पेगा, मन दा टिकाओ होना शुरू हो जाएगा। गुर पार बती माई माया, कहिंदे ने गुरु माया भी है जेड़ा इस माया तो कढ के माया पति नाल जोड़ देंदा है, गुरु माया पति भी है ते गुरु माया भी है, गुरु निरंकार दा स्वरूप भी है, ते ऐसे गुरु दे नाल होए प्यार दा नतीजा सतगुरु जी कहिंदे ने ए होवेगा कि तेरे अंतर नाद, तेरे अंदर आनंद, तेरे अंदर उस शब्द दी धुन, ते जे हो जाना आखा नाही कहना कथन ना जाई, गुरां इक देह बुझाई सबना जिया का इक दाता सो मैं विसर न जाई। सतगुरु जी कह रहे ने कि हे मालिक, मेरी जुबान कह रही है, मेरी समझ बुद्धि हजारों बार चाहे गलती कर ले पर सच फिर यही सच रहेगा, मैं कितनी बार भी कह लवा कह कह के जुबान चाहे थक जावे पर सच्चाई अखीर एहो रहेगी कि तेरे सवाए मेरा कोई नहीं, मेरा कोई नहीं, हे प्रभु मेरा कोई भी नहीं है, सिर्फ और सिर्फ एक तू मेरा है, सिर्फ और सिर्फ दाता एक तू मेरा है। जे हो जाना, जे मैं समझ सका, जे मैनू इन्नी अकल आ जावे ते माफ करना फिर काटा किस गल दा है। आदमी बड़े भुलेखियां च जी रहा है, कदी कहिंदा है परिवार मेरा, कदी कहिंदा है मकान मेरा, कदी कहिंदा है दौलत मेरी, कदी कहिंदा है मैनू किस दी परवाह, इते सारा शहर मेरा क्योंकि मैं शहर दा मेयर हैगा वा। ख्याल रवे जदों आदमी छाती ठोक के मेरी मेरी कहिंदा है ना, शायद जमीन हसदी उदों कि वाह भाई कौरव आए मेरी मेरी करदे रहे पर वापस मिट्टी च इत्थे मेरे जी मिलके गए, मैं उन्हां दी ना बनी, तू किन्ना दा बिचारा है। आदमी कहिंदा है परिवार मेरा, ख्याल रहे परिवार साडे गुजारा करन दा इमोशनल हैल्प देण विच ते सहायक हो सकदे ने, लेकिन अल्टीमेट मेरे सहायक नहीं ने है। सहायक ओही जड़ा मौत दे समय भी मेरा साथ दे, ते मौत एक ऐसा समा है, वैसे मौत बारे ना असी सुनना चाहने हाँ, ना मौत बारे असी कोई गल करना चाहने हाँ, ते खास तौर ते जे रात वेले कोई मौत दा जिक्र छड़ देवे ना ते असी कहने ना भाई ना ऐस वेले ना ये गल्लां करो। ख्याल रखना मौत दा जिक्र रात नू ना करो तो क्या दिन नू कर लो, नहीं दिन नू भी सुनना नहीं चाहते। पर सच्चाई क्या ए नहीं कि मौत अखीर होनी है? क्या सच्चाई ए नहीं कि कोई भी आज तक जीवित इस दुनिया ते सदीमी नहीं रहा है, कोई भी नहीं रहा है, जो आया है सो गया है, वो गल वखरी, कोई शर्मसार होके गया है ते कोई सिर चुक के गया है। शर्मसार होके ओ गया जिसने कमाई ना कीती, सिर चुक के ओ गया जिसने नाम दी कमाई कीती। जिन्ना मर्जी असी इनकार कर लिए, असी इनकार मौत तो नहीं कर सकते, ते मौत एक ऐसा वक्त है जिथे संग सखा सब तज गए को ना निभेओ साथ। जदों कोई साथ उस वेले नहीं मेरे आवेगा ते क्या हुण मेरे कोई साथ आ सकदा है? शुकर है जे घर दे प्यार करन, शुकर है जे घर दे बुलांदे रहन, ते ख्याल करना जदों रिश्तेदार या घर दे मुंह मोड़ लैन जदों ना बुलाण, ते समझ लेना कि इन्होंने ते बड़ी कृपा कीती है, सबक देंदे पए ने कि असी मौत वेले ते छड़ना सी, लै तैनू पहले ही छड़ चले आ। समझ लै इस गल नूं कि सिवाए परमात्मा दे तेरे होर कोई नहीं है, समझ लै इस गल नूं कि साडा ते प्यार स्वार्थ दा वखावा है, अज है कल नहीं है। जदों कोई लड़ाई कर लवे, जदों कोई साथ छड़ देवे ना, उहदा धन्नवाद करना चाहीदा है, जरूर करना चाहीदा है कि बड़ी वड्डी शिक्षा तू दे रहा है, बड़ी वड्डी कृपा तू कर रहा है। बई जिहड़ा ज्ञान देवे उह ते गुरु हुंदा है, जिहड़ा ज्ञान देवे उह ते टीचर हुंदा है, ते टीचर नूं धन्नवाद ते जरूर देना चाहीदा है। ऐसी मेरी सोच है। हो सकता है आपनू ना भी ठीक लगती होवे, पर सच्चाई ए हुई है। गुरु नानक साहब कह रहे, जे हो जाना आखा नाही, कहना कथन ना जाई, गुरा इक देह बुझाई, सबना जिया का इक दाता, सो मैं विसर न जाई। ए ना मैनू विसरे, ए ना मैनू भुले, दुनिया भुल दी भुल जावे, तू ना भुले, ए मालक तेरा नाम ना भुले, ए मालक तेरी राह ना भुले, ए मालक तेरा मार्ग ना भुले, ते ए ना भुले कदी कि सवा तेरे मेरा होर कोई नहीं। अज इथों तक ही, इन्नियां ही पौड़ियां दी व्याख्या चलेगी, बकाया असी कल नू लवांगे। एक ओंकार सतनाम करता पुरख निर्भव निरवैर, अकाल मूरत आजूनी सैमं गुर पर तीरथ नामा जेती सभावा, विण पाने की नाए करी, जेती सिरठ उपाई वेखा, विण करमा की मिल लई, मत विचिरतन जवाहर माण, जे एक गुर की सिख सुनी, सपना।